ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸਭਨਾ ਕਾ ਪਿਰ ਏਕ ਹੈ, ਪਿਰ ਬਿਨ ਖਾਲੀ ਨਾਹੇ। ਨਾਨਕ ਸੇ ਸੁਹਾਗਣੀ ਜੇ ਸਤਗੁਰ ਮਾਹੇ ਸਮਾਹੇ। ਸਭਨਾ ਕਾ ਪਿਰ ਏਕ ਹੈ, ਪਿਰ ਬਿਨ ਖਾਲੀ ਨਾਹੇ। ਨਾਨਕ ਸੇ ਸੁਹਾਗਣੀ ਜੇ ਸਤਗੁਰ ਮਾਹੇ ਸਮਾਹੇ। ਮਹੱਲਾ ਤੀਜਾ, ਮਨ ਕੇ ਅਧਿਕ ਤਰੰਗ, ਕਿਉਂ ਦਰ ਸਾਹਿਬ ਛੁਟੀਐ। ਜੇ ਰਾਚੈ ਸਚ ਰੰਗ, ਗੂੜੈ ਰੰਗ ਅਪਾਰ ਕੈ। ਨਾਨਕ ਗੁਰਪ੍ਰਸਾਦੀ ਛੁਟੀਐ, ਜੇ ਚਿੱਤ ਲੱਗੈ ਸੱਚ ਪੌੜੀ। ਹਰ ਕਾ ਨਾਮ ਅਮੋਲ ਹੈ, ਕਿਉਂ ਕੀਮਤ ਕੀਜੈ। ਆਪੇ ਸ੍ਰਿਸ਼ਟ ਸਭ ਸਾਜੀਅਨ, ਆਪੇ ਵਰਤੀਜੈ। ਗੁਰਮੁਖ ਸਦਾ ਸਲਾਹੀਐ, ਸੱਚ ਕੀਮਤ ਕੀਜੈ। ਗੁਰਸਬਦੀ ਕਮਲ ਵਿਗਾਸਿਆ, ਇਵ ਹਰ ਰਸ ਪੀਜੈ। ਆਵਣ ਜਾਣਾ ਠਾਕਿਆ, ਸੁਖ ਸਹਿਜ ਸਵੀਜੈ। ਆਵਣ ਜਾਣਾ ਠਾਕਿਆ, ਸੁਖ ਸਹਿਜ ਸਵੀਜੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇਕ ਓਅੰਕਾਰ ਸਤਿਗੁਰ ਪ੍ਰਸਾਦ, ਲੋਕ ਕਰਤ ਬੇਕਾਰ ਬਿਖੜੇ। ਪ੍ਰਭ ਨੇ ਰਹੂ ਤੇ ਨੇਰਿਆ, ਬਿਨਵੰਤ ਨਾਨਕ ਦਇਆ ਧਾਰੋ। ਕਾਡ ਭਵ ਜਲ ਫੇਰਿਆ, ਕਹਾ ਬੁੱਧ ਪ੍ਰਭ ਤੁਸ਼ਟ ਹਮਾਰੀ। ਵਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ, ਹਮ ਨਾ ਸਕਤ ਕਰ ਸਿਫਤ ਤੁਮਾਰੀ। ਆਪ ਲਿਹੋ ਤੁਮ ਕਥਾ ਸੁਧਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਚਵਰ ਸ਼ਤਰ ਤਖ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਚ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਜੀ ਸ੍ਰਿਸ਼ਟ ਭਾਗਾਂ ਵਾਲੇ ਹੋ, ਜਿਨ੍ਹਾਂ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਚਰਨ ਪਰਸੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਬਖਸ਼ ਦਾ ਦੁਆਰਾ ਗੁਰੂ ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਗੁਰਬਾਣੀ ਗੁਰਮੁਖ ਪਿਆਰਿਓ ਸਰਵਣ ਕੀਤੀ ਹੈ। ਸਤਿਗੁਰੂ ਸਾਹਿਬ ਜੀ ਨੇ ਰਹਿਮਤ ਬਖਸ਼ਿਸ਼ ਕੀਤੀ, ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੋਈਆਂ ਨੇ। ਜਿਸ ਪ੍ਰਕਾਰ ਹਰ ਰੋਜ ਗੁਰੂ ਮਹਾਰਾਜ ਸਾਹਿਬ ਜੀ ਦੀ ਲੜੀਵਾਰ ਗੁਰਬਾਣੀ ਦੀ ਅਸੀਂ ਕਥਾ ਸਰਵਣ ਕਰਦੇ ਹਾਂ, ਸਤਿਗੁਰੂ ਪਾਤਸ਼ਾਹ ਮਹਾਰਾਜ ਅੱਜ ਵੀ ਆਪਾਂ ਨੂੰ ਗੁਰਸਿੱਖੋ ਪਾਵਨ ਉਪਦੇਸ਼ ਬਖਸ਼ ਰਹੇ ਨੇ, ਜੋ ਕਿ ਮਾਰੂ ਰਾਗ ਦੀ ਵਾਰ ਚੱਲ ਰਹੀ ਹੈ। ਜਿਸ ਤਰ੍ਹਾਂ ਅਸੀਂ ਪਿੱਛੇ ਮਾਰੂ ਰਾਗ ਦੀ ਵਾਰ ਦੇ 6 ਸਲੋਕਾਂ ਦੀ ਕਥਾ ਸਰਵਣ ਕਰ ਚੁੱਕੇ, ਅੱਜ ਮਾਲਕ 7ਵੇਂ ਸਲੋਕ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰ ਰਹੇ ਹਨ। ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਆਓ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਆਪਾਂ ਪਾਵਨ ਸ਼ਬਦ ਦੇ ਨਾਲ ਜੁੜਨਾ ਕਰੀਏ।
ਅਲੋਕ ਮਹੱਲਾ ਤੀਜਾ ਸਭਨ ਕਾ ਫਿਰ ਏਕ ਹੈ, ਫਿਰ ਬਿਨ ਖਾਲੀ ਨਾਹੀ।
ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ਼ਬਦ ਨੂੰ ਆਰੰਭ ਕਰ ਰਹੇ ਨੇ। ਗੁਰੂ ਮਹਾਰਾਜ ਸਾਹਿਬ ਸਾਨੂੰ ਉਪਦੇਸ਼ ਦਿੰਦੇ ਹਨ ਕਿ ਗੁਰਸਿੱਖੋ ਜਿੰਨੇ ਵੀ ਜੀਵ ਨੇ ਸੰਸਾਰ ਉੱਤੇ, ਜਿੰਨੇ ਵੀ ਜੀਵ ਹਨ, ਮੂਹ ਜੀਵਾਂ ਦਾ ਇੱਕ ਹੀ ਮਾਲਕ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਸਮਝਾਉਂਦੇ ਨੇ, ਸਭਨਾ ਕਾਬਿਰ ਏਕ ਹੈ, ਜਗਿਆਸੂ ਹਨ ਤੇ ਜੀਵ ਰੂਪ ਜਿੰਨੀਆਂ ਇਸਤਰੀਆਂ ਨੇ। ਫਿਰ ਕਹਿੰਦੇ ਪਤੀ ਨੂੰ, ਇਹਨਾਂ ਸਾਰਿਆਂ ਦਾ ਮਾਲਕ ਜੋ ਸਾਡਾ ਸਾਰਿਆਂ ਦਾ ਹੀ ਇੱਕ ਹੈ ਮਾਲਕ ਕੌਣ ਹੈ? ਪਤੀ ਪਰਮੇਸ਼ਰ ਵਾਹਿਗੁਰੂ। ਜਿਸ ਮਾਲਕ ਨੇ ਗੁਰਮੁਖੋ ਸਭ ਕੁਛ ਹੀ ਪੈਦਾ ਕੀਤਾ, ਇਹਨਾਂ ਜੀਵਾਂ ਦੀ ਘਾੜਤ ਨੂੰ ਘੜਨ ਵਾਲਾ ਉਹ ਪਰਮੇਸ਼ਰ ਹੈ, ਇਸ ਸ੍ਰਿਸ਼ਟੀ ਦੀ ਘਾੜਤ ਘੜਨ ਵਾਲਾ ਉਹ ਮਾਲਕ ਹੈ, ਸਭ ਕੁਛ ਪੈਦਾ ਕਰਨ ਵਾਲਾ ਇੱਕ ਹੀ ਪਰਮੇਸ਼ਰ ਵਾਹਿਗੁਰੂ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਨ ਕਿ ਗੁਰਸਿੱਖੋ ਪਰਮੇਸ਼ਰ ਤੋਂ ਬਗੈਰ ਤਾਂ ਕੁਛ ਹੋਰ ਹੈ ਹੀ ਨਹੀਂ, ਕਿਉਂਕਿ ਹਰੇਕ ਜਗ੍ਹਾ ਦੇ ਵਿੱਚ ਪਰਮੇਸ਼ਰ ਦੀ ਜੋਤ ਹੈ, ਹਰੇਕ ਜਗ੍ਹਾ ਦੇ ਵਿੱਚ ਮਾਲਕ ਵਾਹਿਗੁਰੂ ਸਮਾਇਆ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਸਮਝਾਉਂਦੇ ਹਨ, ਸਭਨਾ ਕਾਬਿਰ ਏਕ ਹੈ, ਹਰੇਕ ਨੂੰ ਹੀ ਪੈਦਾ ਕਰਨ ਵਾਲਾ ਇੱਕ ਮਾਲਕ ਵਾਹਿਗੁਰੂ ਹੈ। ਇਸ ਕਰਕੇ ਜਿੰਨੀ ਵੀ ਅਸੀਂ ਖਲਕਤ, ਜਿੰਨੀ ਵੀ ਗੁਰਸਿੱਖੋ ਇਸ ਸੰਸਾਰ ਉੱਤੇ, ਇਸ ਜਗਤ ਦੇ ਉੱਤੇ, ਸ੍ਰਿਸ਼ਟੀ ਦੇ ਉੱਤੇ ਜੀਵਾਂ ਆਦਿਕ ਦੀ ਘਾੜਤ ਦੇਖ ਰਹੇ ਹਾਂ, ਹਰੇਕ ਜੀਵ ਦਾ ਫਿਰ ਪਤੀ ਪਰਮੇਸ਼ਰ ਵਾਹਿਗੁਰੂ ਇੱਕ ਅਕਾਲ ਪੁਰਖ ਮਾਲਕ ਹੈ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਬਿਨ ਖਾਲੀ ਨਾਹੇ। ਗੁਰਮੁਖੋ ਜੇ ਕੋਈ ਆਖੇ ਕਿ ਉਹ ਮਾਲਕ ਤੋਂ ਬਗੈਰ ਕੋਈ ਹੈ, ਪਰਮੇਸ਼ਰ ਤੋਂ ਬਗੈਰ ਕੁਛ ਵੀ ਨਹੀਂ, ਕਿਉਂਕਿ ਜੇ ਵੀ ਅਸੀਂ ਕਿਸੇ ਜੀਵ ਦਾ ਹਿਰਦਾ ਵੇਖਦੇ ਹਾਂ ਨਾ, ਹਿਰਦਾ ਗੁਰਸਿੱਖੋ ਉਹਦੇ ਵਿੱਚ ਵੀ ਪਰਮੇਸ਼ਰ ਟਿਕਿਆ, ਹਰੇਕ ਜੀਵ ਦੇ ਅੰਦਰ ਉਸ ਮਾਲਕ ਦੀ ਜੋਤ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਸਭਨਾ ਕਾਫਿਰ ਏਕ ਹੈ, ਇਸ ਕਰਕੇ ਸਾਰਿਆਂ ਦਾ ਪਤੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਏਕ ਹੀ ਹੈ। ਫਿਰ ਬਿਨ ਖਾਲੀ ਨਾਹੇ, ਤੇ ਉਸ ਪਤੀ ਪਰਮੇਸ਼ਰ ਵਾਹਿਗੁਰੂ ਤੋਂ ਬਗੈਰ ਕੋਈ ਵੀ ਜਗ੍ਹਾ ਖਾਲੀ ਨਹੀਂ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਘਟਾਵਾਂ ਘਟਾਵਾਂ ਦੇ ਵਿੱਚ ਵਸ ਰਿਹਾ, ਸੰਤ ਮਹਾਤਮਾ ਗੁਰਮੁਖੋ ਇਹ ਗੱਲ ਨੂੰ ਪੁਕਾਰ ਪੁਕਾਰ ਕੇ ਕਹਿੰਦੇ ਨੇ, ਕਿਉਂ? ਜਿਨ੍ਹਾਂ ਨੇ ਵੇਖ ਲਿਆ ਉਸ ਅਕਾਲ ਪੁਰਖ ਨੂੰ, ਜਿਨ੍ਹਾਂ ਨੇ ਉਸ ਪਰਮੇਸ਼ਰ ਨੂੰ ਵੇਖ ਲਿਆ ਨਾ, ਉਹ ਫਿਰ ਦੱਸਦੇ ਨੇ ਇਹ ਗੁਰਸਿੱਖੋ ਪਰਮੇਸ਼ਰ ਵਾਹਿਗੁਰੂ ਹਰੇਕ ਜਗ੍ਹਾ ਦੇ ਵਿੱਚ, ਜਮੀ ਜਮਾ ਬਿਕਰ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ। ਅਸੀਂ ਜਮੀ ਤੇ ਜਮਾ ਧਰਤੀ ਤੇ ਆਕਾਸ਼ ਦੇਖ ਰਹੇ ਹਾਂ ਨਾ, ਇਸ ਧਰਤੀ ਤੇ ਆਕਾਸ਼ ਦੇ ਵਿਚ ਵੀ ਗੁਰਮੁਖ ਪਿਆਰਿਓ ਸਾਰੀ ਜਗ੍ਹਾ ਦੇ ਉੱਤੇ ਉਹ ਮਾਲਕ ਵਾਹਿਗੁਰੂ ਵਿਆਪਕ ਹੈ, ਹਰੇਕ ਜਗ੍ਹਾ ਦੇ ਵਿਚ ਉਹ ਪਰਮੇਸ਼ਰ ਦੀ ਜੋਤ ਹੈ, ਹਰੇਕ ਜਗ੍ਹਾ ਦੇ ਵਿਚ ਉਹ ਪਰਮੇਸ਼ਰ ਵਾਹਿਗੁਰੂ ਬਿਰਾਜਮਾਨ ਹੈ। ਇਸ ਕਰਕੇ ਜਿੰਨੇ ਜੀਵਾਂ ਦੇ ਹਿਰਦੇ ਨੇ ਗੁਰਸਿੱਖੋ, ਉਹਨਾਂ ਦੇ ਵਿਚ ਵੀ ਮਾਲਕ ਵਾਹਿਗੁਰੂ ਵਿਆਪਕ ਹੈ। ਰੀਤਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜੇ ਬਸਤੀ ਰੱਬ ਹਿਆਲੀ ਹੈ, ਜੰਗਲ ਕਿਉਂ ਟੁੱਟ ਹੈ। ਕਹਿੰਦੇ ਉਹ ਪਰਮੇਸ਼ਰ ਦੇ ਹਿਰਦੇ ਦੇ ਵਿਚ ਵਸ ਰਿਹਾ, ਹਿਰਦੇ ਦੇ ਵਿਚ। ਇਸ ਕਰਕੇ ਗੁਰਸਿੱਖੋ, ਉਹ ਮਾਲਕ ਤੋਂ ਬਗੈਰ ਕੋਈ ਵੀ ਜਗ੍ਹਾ ਖਾਲੀ ਨਹੀਂ, ਹਰੇਕ ਦੇ ਵਿਚ ਉਹ ਮਾਲਕ ਦੀ ਚੇਤਨ ਸਤਾ ਹੈ, ਹਰੇਕ ਦੇ ਵਿਚ ਉਹ ਪਰਮੇਸ਼ਰ ਵਾਹਿਗੁਰੂ ਬਿਰਾਜਮਾਨ ਹੈ।
ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਹੇ ਸਮਾਹੇ।
ਪਰ ਜੋਤ ਤੇ ਉਹ ਮਾਲਕ ਦੀ ਹਰੇਕ ਦੇ ਵਿਚ ਹੈ, ਜਿੰਨੇ ਵੀ ਜੀਵ ਰੂਪ ਇਸਤਰੀਆਂ ਨੇ ਵਿਆਪਕ ਤੇ ਸਾਰਿਆਂ ਦੇ ਵਿਚ ਹੋ ਰਿਹਾ ਪਰਮੇਸ਼ਰ ਵਾਹਿਗੁਰੂ। ਪਰ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਜਿਸ ਤਰੀਕੇ ਦੇ ਨਾਲ ਕੁਛ ਇਸਤਰੀਆਂ ਸੁਹਾਗਣਾ ਹੁੰਦੀਆਂ ਨੇ, ਉਹ ਕਿਵੇਂ ਸੁਹਾਗਣਾ ਹੁੰਦੀਆਂ ਨੇ? ਜਿਨ੍ਹਾਂ ਨੂੰ ਗੁਰਮੁਖੋ ਪ੍ਰਤੱਖ ਪਤੀ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੋ ਜਾਂਦਾ, ਉਹ ਸੰਤਾਂ ਮਹਾਤਮਾ ਰੂਪੀ ਬ੍ਰਹਮ ਗਿਆਨ ਤਤਬੇ ਤੇ ਜਿਹੜੇ ਮਹਾਂਪੁਰਖ ਹਨ ਨਾ ਗੁਰਮੁਖੋ, ਉਹ ਜਿਹੜੀਆਂ ਜੀਵ ਰੂਪ ਇਸਤਰੀਆਂ ਨੇ ਉਹ ਸੁਹਾਗਣਾ ਨੇ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ, ਕਿਵੇਂ ਸੁਹਾਗਣਾ ਨੇ ਜੇ ਸਤਿਗੁਰ ਮਾਹੇ ਸਮਾਹੇ? ਕਿਉਂ? ਗੁਰਮੁਖ ਪਿਆਰੇ ਉਹਨਾਂ ਨੇ ਸ਼ਬਦ ਦੀ ਆਰਾਧਨਾ ਕੀਤੀ, ਉਹਨਾਂ ਨੇ ਨਾਮ ਦੀ ਕਮਾਈ ਕੀਤੀ, ਪਰਮੇਸ਼ਰ ਦੇ ਨਾਮ ਨੂੰ ਜਪਿਆ ਤੇ ਉਸ ਮਾਲਕ ਦੇ ਨਾਮ ਨੂੰ ਜਪ ਕਰਕੇ ਉਸ ਪਰਮੇਸ਼ਰ ਵਾਹਿਗੁਰੂ ਦੇ ਸ਼ਬਦ ਦੇ ਵਿਚ ਹੀ ਸਮਾ ਗਏ, ਪਰਮੇਸ਼ਰ ਦੇ ਵਿਚ ਭੇਦ ਹੋ ਗਈਆਂ ਹਨ। ਇਸ ਕਰਕੇ ਗੁਰਸਿੱਖੋ, ਉਹ ਜੀਵ ਰੂਪ ਇਸਤਰੀਆਂ ਜਿਹੜੀਆਂ ਸੁਹਾਗਣਾ ਹਨ।
ਮਹੱਲਾ ਤੀਜਾ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ।
ਸਤਿਗੁਰੂ ਤੀਸਰੇ ਪਾਤਸ਼ਾਹ ਮਹਾਰਾਜ ਉਪਦੇਸ਼ ਬਖਸ਼ਦੇ ਨੇ, ਮਨ ਦੇ ਬਾਰੇ ਸਮਝਾਉਂਦੇ ਹਨ। ਮਨ ਦੇ ਬਾਰੇ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀਐ। ਇਹ ਮਾਲਕ ਵਾਹਿਗੁਰੂ, ਇਹ ਜਿਹੜਾ ਸਾਡਾ ਮਨ ਹੈ ਨਾ, ਮਨ ਇਹਦੇ ਵਿਚ ਤੇ ਬਹੁਤ ਜ਼ਿਆਦੀਆਂ ਤਰੰਗਾਂ ਉੱਠਦੀਆਂ ਨੇ। ਜਿਸ ਤਰ੍ਹਾਂ ਗੁਰਮੁਖੋ ਪ੍ਰਤੱਖ ਸਮੁੰਦਰ ਵੇਖਦੇ ਆ ਨਾ ਅਸੀਂ, ਉਹ ਪ੍ਰਤੱਖ ਸਮੁੰਦਰ ਦੇ ਵਿਚ ਵੇਖਿਆ ਕਿੰਨੀਆਂ ਕਿੰਨੀਆਂ ਵੱਡੀਆਂ ਜਿਹੜੀਆਂ ਛੱਲਾਂ ਤਰੰਗਾਂ ਆਉਂਦੀਆਂ ਨੇ ਤੇ ਉਹ ਵੱਡੇ ਵੱਡੇ ਬੇੜਿਆਂ ਨੂੰ ਵੀ ਡਲਾ ਦਿੰਦੀਆਂ ਨੇ। ਇਸੇ ਪ੍ਰਕਾਰ ਹੀ ਇਹ ਮਾਲਕ ਸੱਚੇ ਪਾਤਸ਼ਾਹ, ਇਹ ਜਿਹੜਾ ਸਾਡਾ ਮਨ ਹੈ ਨਾ, ਮਨ ਇਸ ਮਨ ਦੇ ਵਿਚ ਵੀ ਬਹੁਤ ਤਰੰਗਾਂ ਉੱਠ ਰਹੀਆਂ ਹਨ। ਤੇ ਇਹ ਮੇਰੇ ਮਾਲਕ, ਕਿਉਂ ਦਰ ਸਾਹਿਬ ਛੁੱਟੀਐ, ਕਿਵੇਂ ਅਸੀਂ ਤੇਰੇ ਦਰ ਦੇ ਉੱਤੇ ਛੁੱਟਣਾ ਕਰੀਏ। ਮਨ ਦੀ ਹਾਲ ਦੀ ਇਹੋ ਜਿਹੀ ਹੈ, ਇੱਥੇ ਚੰਚਲ ਬਹੁਤ ਜ਼ਿਆਦਾ ਦੀ ਤਰੰਗਾਂ ਇਹੋ ਜਿਹੀਆਂ ਨੇ। ਗੁਰੂ ਸਾਹਿਬ ਕਹਿੰਦੇ, ਉਪਦੇਸ਼ ਦਿੰਦੇ ਹੋਏ ਸਾਨੂੰ ਸਮਝਾਉਂਦੇ ਨੇ, ਮਨ ਖੁਟਹਰ ਤੇਰਾ ਨਹੀਂ ਬਸਾਸ, ਤੂੰ ਮਹਾ ਉਦਮਾਦਾ, ਖਰਕਾ ਪੈਖਰ ਤਉ ਛੁਟੈ ਜੋ ਉਪਰ ਲਾਦਾ। ਇਹ ਮਨਾ, ਤੂੰ ਇੰਨਾ ਜ਼ਿਆਦਾ ਚੰਚਲ ਹੈ, ਮਹਾ ਉਦਮਾਦਾ, ਬਹੁਤ ਜ਼ਿਆਦਾ ਭਾਵ ਕੇ ਚੰਚਲ ਜ਼ਿਆਦਾ ਹੈ ਤੂੰ। ਇਹਨੀ ਹਾਲਤ ਮਨ ਦੀ ਦੱਸਦੇ ਹਨ ਗੁਰਸਿੱਖੋ, ਕਿ ਮਨ ਇੰਨਾ ਜ਼ਿਆਦਾ ਚੰਚਲ ਹੈ। ਮਨ ਦੀ ਹਾਲਤ ਇਹੋ ਜਿਹੀ ਹੈ। ਮਨ ਕੀ ਹੈ? ਮਨ ਭਾਵੇ ਹੁਣੇ ਹੀ ਬੇਅੰਤ ਧਨ ਹੋਵੇ ਨਾ ਕਿਸੇ ਦੇ ਪਾਸ, ਤੇ ਉਹ ਦਾਨ ਕਰ ਦੇਵੇ, ਤੇ ਜੇ ਲੁਭਾਏ ਮਾਣ ਹੋਣ ਲੱਗਾ ਤੇ ਗੁਰਮੁਖ ਇੱਕ ਕੌਡੀ ਦੇ ਉੱਤੇ ਜਾ ਕਰਕੇ ਲੁਭਾਏ ਮਾਣ ਹੋ ਜਾਂਦਾ। ਇਸੇ ਪ੍ਰਕਾਰ ਇੱਕ ਮਲਾਹ ਹੈ, ਉਹ ਬੇੜੀ ਦੇ ਨਾਲ ਰੋਜ਼ ਹੀ ਗੁਰਮੁਖੋ ਅਨੇਕਾਂ ਜੀਵਾਂ ਨੂੰ ਦੂਸਰੇ ਕਿਨਾਰੇ ਉੱਤੇ ਲਾਉਂਦਾ ਨਦੀ ਦੇ। ਇੱਕ ਸੇਠ ਜੀ ਆਏ ਨੇ, ਧਨ ਦੀ ਥੈਲੀ ਹੈ ਉਹਨਾਂ ਦੇ ਕੋਲ, ਤੇ ਦੂਸਰੇ ਕਿਨਾਰੇ ਦੂਸਰੇ ਨਗਰ ਦੇ ਵਿਚ ਵਪਾਰ ਕਰਨ ਵਾਸਤੇ ਚੱਲੇ ਹਨ। ਮਲਾਹ ਦੇ ਪਾਸ ਆਣ ਕਰਕੇ ਉਹਨਾਂ ਬੇਨਤੀ ਕੀਤੀ, ਕਹਿਣ ਲੱਗੇ ਕਿ ਮੈਨੂੰ ਉਸ ਦੂਸਰੇ ਬੰਨੇ ਛੱਡ ਦੇ, ਸ਼ਾਮ ਦਾ ਸਮਾਂ। ਉਸ ਵੇਲੇ ਗੁਰਮੁਖੋ, ਮਲਾਹ ਨੇ ਬੇੜੀ ਦੇ ਵਿਚ ਉਹਨਾਂ ਸੇਠ ਜੀ ਨੂੰ ਬਿਠਾਇਆ, ਬਿਠਾ ਕਰਕੇ ਦੂਸਰੇ ਕਿਨਾਰੇ ਤੇ ਲੈ ਜਾ ਕਰਕੇ ਜਦੋਂ ਛੱਡਿਆ ਤੇ ਉਹ ਸੇਠ ਜੀ ਆਪਣੀ ਜਿਹੜੀ ਧਨ ਦੀ ਪੂੰਜੀ ਸੀ ਨਾ ਫੈਲੀ ਸੀ ਜਿਹੜੀ ਉਹ ਭੁੱਲ ਗਏ ਨੇ ਉਸ ਦੇ ਵਿਚ। ਇਸ ਮਲਾਹ ਨੇ ਆਣ ਕਰਕੇ ਵੇਖਿਆ ਕਿ ਸੇਠ ਜੀ ਥੈਲੀ ਧਨ ਦੀ ਭੁੱਲ ਗਏ ਨੇ, ਫੜੀ ਥੈਲੀ ਤੇ ਦੌੜ ਕਰਕੇ ਸੇਠ ਜੀ ਦੇ ਪਿੱਛੇ ਗਿਆ। ਸੇਠ ਜੀ ਆ ਧਨ ਦੀ ਥੈਲੀ ਤੁਸੀਂ ਮੇਰੀ ਬੇੜੀ ਦੇ ਵਿਚ ਭੁੱਲ ਆਏ ਹੋ। ਸੇਠ ਬਹੁਤ ਪ੍ਰਸੰਨ ਹੋਇਆ, ਕਹਿਣ ਲੱਗਾ ਕਿ ਜੇ ਧਨ ਨਾ ਮੇਰੇ ਪਾਸ ਹੁੰਦਾ ਤੇ ਮੇਰਾ ਤੇ ਇੱਧਰ ਆਉਣਾ ਹੀ ਵਿਅਰਥ ਸੀ, ਧਨ ਦੇ ਨਾਲ ਹੀ ਤੇ ਮੈਂ ਵਪਾਰ ਕਰਨਾ ਹੈ, ਤੇ ਕਿੰਨਾ ਚੰਗਾ ਬੰਦਾ ਹੈ ਕਿ ਜਿਹੜਾ ਮੇਰਾ ਧਨ ਮੈਨੂੰ ਵਾਪਸ ਕਰਨ ਵਾਸਤੇ ਆਇਆ ਤੇ ਇਸ ਨੂੰ ਕਿਉਂ ਨਾ ਇਨਾਮ ਦਿੱਤਾ ਜਾਵੇ। ਉਸ ਵੇਲੇ ਕੁਛ ਪੈਸੇ ਸੇਠ ਜੀ ਨੇ ਕੱਢੇ ਤੇ ਉਸ ਮਨੁੱਖ ਨੂੰ, ਉਸ ਮਲਾਹ ਨੂੰ ਗੁਰਮੁਖ ਪਿਆਰੇ ਉਹ ਪੈਸੇ ਦੇ ਰਹੇ ਨੇ। ਇਹ ਮਲਾਹ ਜਿਹੜਾ ਪੈਸੇ ਨਹੀਂ ਲੈ ਰਿਹਾ, ਕਹਿ ਰਿਹਾ ਕਿ ਮੈਨੂੰ ਪੈਸਿਆਂ ਦੀ ਲੋੜ ਨਹੀਂ, ਇਹ ਤੇ ਮੇਰਾ ਧਰਮ ਬਣਦਾ ਸੀ, ਮੇਰੀ ਬੇੜੀ ਦੇ ਵਿਚ ਜੋ ਆਪ ਜੀ ਦਾ ਸਮਾਨ ਰਹਿ ਗਿਆ ਤੇ ਮੇਰਾ ਧਰਮ ਹੈ ਕਿ ਮੈਂ ਆਪ ਜੀ ਦੇ ਤੱਕ ਪਹੁੰਚਾਵਾਂ। ਉਹ ਸੇਠ ਪੈਸੇ ਦੇ ਰਿਹਾ ਪਰ ਉਥੋਂ ਪੈਸੇ ਵੀ ਨਹੀਂ ਲਏ। ਹੁਣ ਵਾਪਸ ਆਇਆ, ਵਾਪਸ ਵਾਪਸ ਆਣ ਕਰਕੇ ਸ਼ਾਮ ਦਾ ਸਮਾਂ ਤੇ ਆਪਣੀ ਜਿਹੜੀ ਕਿਨਾਰੇ ਉੱਤੇ ਬੇੜੀ ਬੰਨੀ ਹੈ ਤੇ ਘਰ ਨੂੰ ਤੁਰ ਪਿਆ। ਘਰ ਨੂੰ ਰਸਤੇ ਵਿਚ ਤੁਰਿਆ ਜਾ ਰਿਹਾ ਤੇ ਅੱਗੋਂ ਇੱਕ ਬੱਚਾ ਰਸਤੇ ਦੇ ਵਿਚ ਇੱਕ ਰੁਪਈਏ ਦੇ ਨਾਲ ਖੇਡ ਰਿਹਾ। ਉਹ ਰੁਪਈਏ ਨੂੰ ਤਾਂ ਸੁੱਟਦਾ, ਰੁਪਈਆ ਦੂਰ ਜਾ ਕਰਕੇ ਡਿੱਗਦਾ ਤੇ ਫਿਰ ਫੜਦਾ। ਹੁਣ ਉਹ ਬੱਚੇ ਨੇ ਰੁਪਈਆ ਸੁੱਟਿਆ, ਦੂਰ ਜਾ ਕਰਕੇ ਡਿੱਗਾ ਥੋੜਾ ਜਿਹਾ। ਉਧਰੋਂ ਮਲਾਹ ਆ ਰਿਹਾ ਤੇ ਮਲਾਹ ਨੇ ਉਸੇ ਵੇਲੇ ਵੇਖਿਆ ਰੁਪਈਆ ਦੇ ਉੱਤੇ ਪੈਰ ਰੱਖ ਦਿੱਤਾ। ਬੱਚਾ ਪਾਸ ਆਇਆ, ਉਸਨੇ ਆਣ ਕਰਕੇ ਪੁੱਛਿਆ, ਕਹਿਣ ਲੱਗਾ ਕਿ ਆਪ ਜੀ ਨੇ ਮੇਰਾ ਇੱਥੇ ਰੁਪਈਆ ਡਿੱਗਾ ਵੇਖਿਆ। ਉਸ ਵੇਲੇ ਵੇਖੋ ਹੁਣ ਮਲਾਹ ਦੀ ਹਾਲਤ, ਪੈਰ ਦੇ ਥੱਲੇ ਰੁਪਈਆ ਤੇ ਬੱਚੇ ਨੂੰ ਝੂਠ ਬੋਲ ਰਿਹਾ ਕਿ ਮੈਂ ਨੀ ਵੇਖਿਆ। ਹੁਣੇ ਅਜੇ ਇਹ ਮਲਾਹ ਧਨ ਦੀ ਥੈਲੀ ਉਹ ਸੇਠ ਨੂੰ ਵਾਪਸ ਕਰਕੇ ਆ ਰਿਹਾ ਤੇ ਥੋੜਾ ਸਮਾਂ ਹੋਇਆ ਤੇ ਥੋੜੇ ਸਮੇਂ ਬਾਅਦ ਹੀ ਮਨ ਦੀ ਹਾਲਤ ਇਹੋ ਜਿਹੀ ਹੋ ਗਈ ਜੇ ਡੋਲਣ ਲੱਗਾ ਤੇ ਇੱਕ ਰੁਪਈਏ ਤੇ ਡੁੱਲ ਗਿਆ। ਇਸ ਕਰਕੇ ਸਤਿਗੁਰੂ ਸਾਹਿਬ ਜੀ ਕਹਿੰਦੇ, ਮਨ ਖੁੱਟ ਹਰ ਤੇਰਾ ਨਹੀਂ ਵਿਸ਼ਵਾਸ, ਇਹ ਖੁੱਟਿਆ ਮਨਾ ਤੇਰਾ ਤੇ ਵਿਸ਼ਵਾਸ ਹੀ ਨਹੀਂ ਕਿ ਤੂੰ ਜਾ ਕਰਕੇ ਕਿੱਥੇ ਡੋਲ ਜਾਣਾ ਹੈ, ਮਨ ਦੀ ਹਾਲਤ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਅੱਗੇ ਬੇਨਤੀ ਕਰੀਏ, ਇਹ ਸੱਚੇ ਪਾਤਸ਼ਾਹ ਆਪ ਜੀ ਰਹਿਮਤ ਕਰੋ, ਮਨ ਕੇ ਅਧਿਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ, ਤੇ ਮਨ ਦੀਆਂ ਅਨੇਕਾਂ ਤਰੰਗਾਂ ਜਿਹੜੀਆਂ ਫੁੱਟਦੀਆਂ ਨੇ, ਮਨ ਦੀ ਹਾਲਤ ਇਹੋ ਜਿਹੀ ਆ, ਅਨੇਕਾਂ ਤਰੰਗਾਂ ਦੇ ਵਿਚ ਮਨ ਲੁਭਾਏਮਾਨ ਹੋ ਜਾਂਦਾ, ਕਿਵੇਂ ਆਪ ਜੀ ਦੇ ਦਰ ਦੇ ਉੱਤੇ ਆਣ ਕਰਕੇ ਛੁੱਟਣਾ ਕਰੇ। ਤੇ ਗੁਰਮੁਖੇ ਮਨ ਫਿਰ ਸਤਿਗੁਰੂ ਸਾਹਿਬ ਜੀ ਕਹਿੰਦੇ ਵਸ ਕਿਵੇਂ ਆਉਂਦਾ ਜੇ, ਗੁਰਸਿੱਖੋ ਗੁਰੂ ਮਹਾਰਾਜ ਕਹਿੰਦੇ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ। ਇਹ ਮਨ ਉਹਨਾਂ ਦੇ ਵਸ ਆਉਂਦਾ ਜੇ ਜਿਨ੍ਹਾਂ ਦੇ ਉੱਤੇ ਪੂਰਨ ਉਸ ਮਾਲਕ ਵਾਹਿਗੁਰੂ ਦੀ ਕਿਰਪਾ ਹੋ ਜਾਵੇ, ਉਹਨਾਂ ਨੇ ਮਨ ਨੂੰ ਵਸ ਵਿਚ ਕਰ ਲਿਆ। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪ ਜੀ ਕਿਰਪਾ ਕਰੋ, ਰਹਿਮਤ ਕਰੋ, ਸਾਡੇ ਤੇ ਬਖਸ਼ਿਸ਼ ਕਰ ਦੇਵੋ, ਜਿਹੜੀਆਂ ਮਨ ਦੇ ਵਿਚ ਕਾਮ ਕ੍ਰੋਧ ਮੋਹ ਲੁਭੰਕਾਰ ਰੂਪੀ ਤਰੰਗਾਂ ਹਨ, ਇਹਨਾਂ ਨੂੰ ਨਾਸ਼ ਕਰ ਦੇਵੋ, ਬਖਸ਼ਿਸ਼ ਕਰੋ। ਕਿਉਂ ਦਰ ਸਾਹਿਬ ਛੁੱਟੀ ਹੈ, ਫਿਰ ਕਿਵੇਂ ਆਪ ਜੀ ਦੇ ਦਰ ਉੱਤੇ ਅਸੀਂ ਆਣ ਕਰਕੇ ਛੁੱਟਣਾ ਕਰੀਏ।
ਜੇ ਰਾਚੈ ਸੱਚ ਰੰਗ ਗੂੜ ਰੰਗ ਅਪਾਰ ਕੈ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ ਇਹ ਜਿਹੜੀਆਂ ਤਰੰਗਾਂ ਤੇ ਮਨ ਦੀਆਂ ਨਿਕਲਦੀਆਂ ਨੇ ਤੇ ਛੁੱਟਿਆ ਕਿਵੇਂ ਜਾਵੇਗਾ। ਜੇ ਰਾਚੈ ਸੱਚ ਰੰਗ, ਕਹਿੰਦੇ ਜੇ ਸੱਚੇ ਰੰਗ ਦੇ ਵਿਚ ਰਚ ਜਾਵੇ, ਸੱਚੇ ਰੰਗ ਦੇ ਵਿਚ ਜੇ ਰਚ ਜਾਵੇ ਨਾ, ਗੂੜਾ ਰੰਗ ਅਪਾਰ, ਜਿਹੜਾ ਗੂੜਾ ਰੰਗ ਹੈ ਪਰਮੇਸ਼ਰ ਵਾਹਿਗੁਰੂ ਦਾ ਅਪਾਰ, ਜਿਸ ਮਾਲਕ ਦਾ ਪਾਰਾਵਾਰ ਨੀ ਨਾ ਪਾਇਆ ਜਾ ਸਕਦਾ, ਜਿਸ ਮਾਲਕ ਦੇ ਨਾਮ ਦਾ ਜਿਹੜਾ ਰੰਗ ਗੁਰਮੁਖ ਪਿਆਰੇ ਉਹ ਸਭ ਤੋਂ ਗੂੜਾ ਮਜੀਠੜਾ ਰੰਗ ਹੈ। ਇੱਕ ਹੁੰਦਾ ਕਸੁੰਬੇ ਦਾ ਰੰਗ, ਇੱਕ ਹੁੰਦਾ ਮਜੀਠੜਾ। ਇਸੇ ਤਰੀਕੇ ਦੇ ਨਾਲ ਜਿਹੜਾ ਕਸੁੰਬੇ ਦਾ ਰੰਗ ਹੈ ਉਹਦਾ ਤੇ ਗੁਰਮੁਖੋ ਚਾਰ ਕੁ ਦਿਨ ਹੀ ਉਹ ਰੰਗ ਰਹਿੰਦਾ, ਉਤਰ ਜਾਂਦਾ, ਫਿੱਕਾ ਪੈ ਜਾਂਦਾ। ਪਰ ਜਿਹੜਾ ਮਜੀਠੜਾ ਰੰਗ ਹੁੰਦਾ ਜੇ ਨਾ ਗੁਰਮੁਖ, ਇਹ ਪੱਕਾ ਰੰਗ ਹੁੰਦਾ ਪੱਕਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ ਜਿਨ੍ਹਾਂ ਨੂੰ ਇਹ ਰੰਗ ਲੱਗ ਗਿਆ ਉਸ ਸੂਰਮੇ ਬਣ ਗਏ ਸੂਰਮੇ। ਜਾਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਈਅਤ ਹੈ ਸੂਰਾ ਉਹੀ ਸੂਰਮੇ ਨੇ ਸ੍ਰੇਸ਼ਟ ਗੁਰਸਿੱਖੋ, ਇਹਨਾਂ ਨੂੰ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰੰਗ ਲੱਗ ਗਿਆ। ਉਹ ਰੰਗ ਉਤਰਦਾ ਨਹੀਂ ਭਾਵੇਂ ਉਹਨਾਂ ਨੂੰ ਚਰਖੜੀਆਂ ਦੇ ਉੱਤੇ ਚਾੜਿਆ ਹੋਵੇ, ਚਰਖੜੀਆਂ ਤੇ ਚਾੜ ਕਰਕੇ ਲਾਲਚ ਦਿੱਤਾ ਜਾਵੇ ਉਸ ਰੰਗ ਨੂੰ ਲਾਉਣ ਵਾਸਤੇ, ਤੇ ਉਹ ਚਰਖੜੀਆਂ ਤੇ ਚੜੇ ਹੋਏ ਵੀ ਗੁਰਮੁਖੋ ਫਿਰ ਕੀ ਕਹਿੰਦੇ ਨੇ ਕਿ ਫਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ। ਗੁਰਸਿੱਖੋ ਚਰਖੜੀਆਂ ਤੇ ਚੜੇ ਹੋਏ ਵੀ ਫਿਰ ਇਹ ਗੱਲ ਕਹਿੰਦੇ ਨੇ ਕਿ ਸਾਡੀ ਸਿੱਖੀ ਨਾ ਜਾਵੇ ਭਾਵੇਂ ਸਿਰ ਚਲੇ ਜਾਵੇ। ਇਹ ਐਸਾ ਪੱਕਾ ਰੰਗ ਹੈ ਨਾ ਜਿਹੜਾ, ਇਹ ਮਜੀਠੜਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰੰਗ ਹੈ, ਇਹ ਜਿਨ੍ਹਾਂ ਨੂੰ ਲੱਗ ਗਿਆ ਹੈ। ਗੁਰਮੁਖੋ ਵੇਖੋ ਉਹਨਾਂ ਦਾ ਭਾਵੇਂ ਬੰਦ ਬੰਦ ਕੱਟਿਆ ਜਾਵੇ, ਬੰਦ ਬੰਦ ਕੱਟਿਆ ਜਾਵੇ ਉਹ ਤਾਂ ਵੀ ਪਰਮੇਸ਼ਰ ਦੇ ਨਾਮ ਦਾ ਰੰਗ ਨਹੀਂ ਲੱਥਦਾ, ਉਹਨਾਂ ਨੂੰ ਆਰਿਆਂ ਦੇ ਨਾਲ ਚੀਰਿਆ ਜਾਵੇ, ਆਰਿਆਂ ਦੇ ਨਾਲ। ਇਸੇ ਤਰੀਕੇ ਦੇ ਨਾਲ ਭਾਈ ਮਤੀ ਦਾਸ ਜੀ, ਸਰੀਰ ਦੇ ਉੱਤੇ ਆਰਾ ਚੱਲਣ ਲੱਗਾ ਹੈ, ਸਗੋਂ ਰੰਗ ਵੇਖੋ ਪਰਮੇਸ਼ਰ ਦਾ ਕਿਹੋ ਜਿਹਾ ਹੈ। ਆਰਾ ਚੱਲਣ ਤੋਂ ਪਹਿਲਾਂ ਸਗੋਂ ਉਸ ਜਲਾਦ ਨੂੰ ਆਖਿਆ ਵੇਖੀ ਇਸ ਆਰੇ ਦਾ ਜਿਹੜਾ ਚੀਰ ਹੈ ਨਾ ਉਹ ਕਿਤੇ ਟੇਢਾ ਨਾ ਹੋ ਜਾਵੇ, ਚੀਰ ਸਿੱਧਾ ਹੋਣਾ ਚਾਹੀਦਾ ਜੀ। ਆਉਣ ਵਾਲਾ ਇਤਿਹਾਸ ਕਿਤੇ ਇਹ ਗੱਲ ਨਾ ਕਹਿ ਦੇਵੇ ਕਿ ਭਾਈ ਮਤੀ ਦਾਸ ਡੋਲ ਗਿਆ ਸੀ, ਇਹ ਪਰਮੇਸ਼ਰ ਦੇ ਨਾਮ ਦਾ ਰੰਗ। ਗੁਰਮੁਖੋ ਆਰਾ ਚੱਲਣ ਲੱਗਾ, ਜਪਜੀ ਸਾਹਿਬ ਦੀ ਗੁਰਬਾਣੀ ਆਰੰਭ ਕੀਤੀ ਹੈ, ਉਸ ਆਰੇ ਚੱਲਦੇ ਚੱਲਦੇ ਨੇ ਸਰੀਰ ਨੂੰ ਦੋ ਫਾੜ ਕਰਕੇ ਧਰਤੀ ਤੇ ਸੁੱਟ ਦਿੱਤਾ, ਪਰ ਉਹ ਮਜੀਠਾ ਜਿਹੜਾ ਮਾਲਕ ਦੇ ਨਾਮ ਦਾ ਰੰਗ ਹੈ ਨਾ ਉਹ ਰੰਗ ਉਤਰਿਆ ਨਹੀਂ, ਉਹ ਕਦੇ ਨੀ ਉਤਰਦਾ। ਤੇ ਸਗੋਂ ਉਹਨਾਂ ਦੋਹਾਂ ਫਾੜਾਂ ਦੇ ਵਿੱਚੋਂ ਇਸ ਪ੍ਰਕਾਰ ਗੁਰਬਾਣੀ ਦੀ ਆਵਾਜ਼ ਆ ਰਹੀ ਜਪਜੀ ਸਾਹਿਬ ਜੀ ਦੀ, ਜਿਸ ਤਰੀਕੇ ਦੇ ਨਾਲ ਪਾਠੀ ਸਿੰਘ ਭੋਗ ਪਾਉਂਦੇ ਨੇ, ਸੰਪੂਰਨ ਜਪਜੀ ਸਾਹਿਬ ਦੀ ਗੁਰਬਾਣੀ ਪੜ ਕਰਕੇ ਤੇ ਫੇਰ ਜਿਹੜਾ ਸਰੀਰ ਹੈ ਨਾ ਭਾਈ ਮਤੀ ਦਾਸ ਜੀ ਨੇ ਛੱਡਿਆ, ਇਸ ਕਰਕੇ ਜਿਨ੍ਹਾਂ ਨੂੰ ਐਸਾ ਮਾਲਕ ਦੇ ਨਾਮ ਦਾ ਰੰਗ ਚੜ ਗਿਆ। ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ। ਗੁਰਮੁਖੋ ਇਹ ਰੰਗ ਜਿਹੜਾ ਲਾਲ ਪਰਮੇਸ਼ਰ ਵਾਹਿਗੁਰੂ ਦਾ ਨਾ, ਇਹ ਲਾਲ ਲੱਗਦਾ ਕਿਨ੍ਹਾਂ ਨੂੰ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਹਨਾਂ ਨੂੰ ਲੱਗਦਾ ਜੇ ਜਿਨ੍ਹਾਂ ਦੇ ਸ੍ਰੇਸ਼ਟ ਵੱਡੇ ਭਾਗ ਹਨ। ਇਸ ਕਰਕੇ ਜੇ ਰਾਚੈ ਸੱਚ ਰੰਗ ਗੂੜੈ ਰੰਗ ਅਪਾਰ ਕਹਿ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਜੇ ਇਸ ਤਰ੍ਹਾਂ ਇਸ ਮਨ ਨੂੰ ਉਹ ਸੱਚੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਰੰਗ ਦੇ ਵਿੱਚ ਲਾ ਲਈਏ, ਜਿਹੜਾ ਅਪਾਰ ਪਰਮੇਸ਼ਰ ਵਾਹਿਗੁਰੂ ਦਾ ਨਾਮ ਦਾ ਰੰਗ ਹੈ ਨਾ, ਇਸੇ ਗੂੜੇ ਰੰਗ ਦੇ ਵਿੱਚ ਜਦੋਂ ਮਾਲਕ ਦੇ ਨਾਮ ਦੇ ਵਿੱਚ ਇਸ ਮਨ ਨੂੰ ਰੰਗ ਲਵੇਗਾ।
ਨਾਨਕ ਗੁਰਪ੍ਰਸਾਦੀ ਛੁੱਟੀ ਐ ਜੇ ਚਿੱਤ ਲੱਗੈ ਸੱਚ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਫੇਰ ਇਹ ਜਿਹੜਾ ਮਨੁੱਖ ਹੈ ਨਾ ਛੁੱਟ ਜਾਵੇਗਾ ਛੁੱਟ, ਇਹ ਭੌਜਲ ਤੋਂ ਜੰਮਣ ਮਰਨ ਦੇ ਚੱਕਰਾਂ ਤੋਂ, ਤੇ ਇਸ ਨੂੰ ਗੁਰਮੁਖ ਪਿਆਰਿਓ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਵੇਗੀ। ਨਾਨਕ ਗੁਰਪ੍ਰਸਾਦੀ ਛੁੱਟੀ ਹੈ ਪਰ ਛੁੱਟਣਾ ਹੋਵੇਗਾ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਰਹਿਮਤ ਦੇ ਨਾਲ। ਤੇ ਗੁਰਮੁਖੋ ਜੇ ਚਿੱਤ ਲੱਗਾ ਸੱਚ, ਤੇ ਗੁਰੂ ਦੀ ਰਹਿਮਤ ਕਦੋਂ ਹੁੰਦੀ ਜੇ? ਗੁਰੂ ਦੀ ਰਹਿਮਤ ਉਦੋਂ ਹੁੰਦੀ ਹੈ ਜਦੋਂ ਚਿੱਤ ਨੂੰ ਸੱਚ ਲੱਗ ਜਾਵੇ। ਸੱਚ ਜਦੋਂ ਸੱਚ ਲੱਗਦਾ ਹੈ ਨਾ ਚਿੱਤ ਨੂੰ, ਤੇ ਉਸ ਸਮੇਂ ਉਸ ਗੁਰੂ ਪਰਮੇਸ਼ਰ ਵਾਹਿਗੁਰੂ ਦੀ ਰਹਿਮਤ ਹੋ ਜਾਂਦੀ ਹੈ।
ਪੌੜੀ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਨੇ, ਗੁਰੂ ਮਹਾਰਾਜ ਸਾਹਿਬ ਕਹਿੰਦੇ ਹਰ ਕਾ ਨਾਮ ਅਮੋਲ ਹੈ ਕਿਉਂ ਕੀਮਤ ਕੀਜੈ। ਉਹ ਮਾਲਕ ਦਾ ਨਾਮ ਅਨਮੋਲ ਹੈ, ਅਨਮੋਲ, ਤੇ ਗੁਰਮੁਖੋ ਉਸ ਮਾਲਕ ਦੇ ਨਾਮ ਦੀ ਜਿਹੜੀ ਕੀਮਤ ਹੈ ਨਾ ਉਹ ਕੀਮਤ ਪਾਈ ਨਹੀਂ ਜਾਂਦੀ, ਐਸਾ ਅਨਮੋਲ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਨਾਮ ਹੈ ਕੈਸਾ? ਗੁਰੂ ਮਹਾਰਾਜ ਕਹਿੰਦੇ ਜਿਸ ਸਿਮਰਤ ਸੁਖ ਪਾਈ ਹੈ ਸਭ ਸਿੱਖਾ ਬੁਝਾਈ। ਉਹ ਮਾਲਕ ਦਾ ਨਾਮ ਇਹੋ ਜਿਹਾ ਜੇ ਜਿਸ ਨੂੰ ਸਿਮਰਦਿਆ ਸਾਰ ਹੀ ਗੁਰਸਿੱਖੋ ਸੁਖ ਦੀ ਪ੍ਰਾਪਤੀ ਹੁੰਦੀ ਹੈ। ਸਭ ਤਿੱਖਾ ਬੁਝਾਈ, ਸਾਰੀਆਂ ਤਿੱਖਾ ਜਿਹੜੀਆਂ ਤ੍ਰਿਆਂ ਨਾ ਸਾਰੀਆਂ ਤ੍ਰਿਸ਼ਨਾ ਉਹ ਨਾਸ ਹੋ ਜਾਂਦੀਆਂ ਹਨ। ਅੰਤਰ ਚਿੰਤਾ ਨੈਣ ਸੁਖੀ ਮੂਲ ਨਾ ਉਤਰੈ ਭੁੱਖ। ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਭੋ ਦੁੱਖ, ਕਿਸੇ ਨਾ ਲੱਥੋ ਦੁੱਖ। ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਸ ਦੇ ਅੰਦਰ ਗੁਰਸਿੱਖੋ ਚਿੰਤਾ, ਜਿਸ ਦੀ ਭੁੱਖ ਨੀ ਉਤਰਦੀ, ਤੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਪਰਮੇਸ਼ਰ ਦੇ ਨਾਮ ਤੋਂ ਬਗੈਰ ਕਿਸੇ ਮਨੁੱਖ ਦੇ ਵਿੱਚ ਜਿਹੜੇ ਦੁੱਖ ਹਨ ਨਾ, ਉਹ ਦੁੱਖ ਨਾਸ ਨਹੀਂ ਹੁੰਦੇ। ਇੱਕ ਮਾਲਕ ਦਾ ਨਾਮ ਇਹੋ ਜਿਹਾ ਜਿਹੜੇ ਸਾਰੇ ਦੁੱਖ ਨਾਸ ਕਰ ਦਿੰਦਾ। ਐਸਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਿਹੜਾ ਅਨਮੋਲ ਹੈ, ਉਹਦੀ ਕੋਈ ਕੀਮਤ ਨਹੀਂ। ਭਗਤ ਕਬੀਰ ਜੀ ਦੇ ਪਾਸ ਗੁਰਮੁਖੋ ਇੱਕ ਮਨੁੱਖ ਆਇਆ, ਸੇਠ ਆਇਆ। ਭਗਤ ਜੀ ਜਿਹੜਾ ਨਾਮ ਤੁਸੀਂ ਜਪਦੇ ਹੋ, ਇਹ ਨਾਮ ਤੁਸੀਂ ਕਿੱਥੋਂ ਲਿਆ? ਮੈਂ ਆਪ ਜੀ ਨੂੰ ਆ ਜਿਹੜੀ ਢਾਲ ਜਿਹੜੀ ਹੈ ਨਾ, ਸੋਨੇ ਦੀਆਂ ਮੋਹਰਾਂ ਦੀ ਭਰ ਕੇ ਦੇ ਦਿੰਦਾ, ਤੇ ਕਿਰਪਾ ਕਰਕੇ ਮੈਨੂੰ ਵੀ ਇਹ ਨਾਮ ਦੇ ਦਿਓ। ਆਪ ਜੀ ਨੇ ਕਿੱਥੋਂ ਲਿਆ? ਤੇ ਉਸ ਸਮੇਂ ਭਗਤ ਕਬੀਰ ਜੀ ਕਹਿੰਦੇ ਹਨ, ਕੰਚਨ ਸਿਓ ਪਾਈਐ ਨਹੀਂ ਤੋਲ। ਕਹਿੰਦੇ ਜਿਹੜਾ ਪਰਮੇਸ਼ਰ ਦਾ ਨਾਮ ਹੈ ਨਾ, ਇਹਦਾ ਸੋਨੇ ਦੇ ਬਰਾਬਰ ਤੋਲ ਨਹੀਂ ਪਾਇਆ ਜਾ ਸਕਦਾ। ਤੋਲ ਐਸਾ ਮਾਲਕ ਦਾ ਨਾਮ ਜਿਹੜਾ ਅਨਮੋਲ ਹੈ, ਇਹਦਾ ਸੋਨੇ ਦੇ ਬਰਾਬਰ ਵੀ ਤੋਲ ਨਹੀਂ ਪਾਇਆ ਜਾ ਸਕਦਾ। ਭਗਤ ਜੀ ਫਿਰ ਪ੍ਰਾਪਤ ਕਿਵੇਂ ਹੁੰਦਾ, ਤੁਸੀਂ ਕਿਵੇਂ ਪ੍ਰਾਪਤ ਕਰ ਲਿਆ ਜੇ ਸੋਨੇ ਦੇ ਨਾਲ ਨਹੀਂ ਮਿਲਦਾ? ਤੇ ਭਗਤ ਜੀ ਕਹਿਣ ਲੱਗੇ, ਮਨ ਦੇ ਰਾਮ ਲਿਆ ਹੈ ਮੋਲ। ਅਸੀਂ ਤੇ ਮਨ ਦੇ ਕਰਕੇ ਫਿਰ ਇਹ ਜਿਹੜਾ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ, ਮੁੱਲ ਲਿਆ ਮੁੱਲ। ਇਸ ਕਰਕੇ ਗੁਰਮੁਖੋ ਐਸਾ ਉਹ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ, ਜਿਸ ਮਾਲਕ ਵਾਹਿਗੁਰੂ ਦੇ ਨਾਮ ਦੇ ਬਾਰੇ ਸਤਿਗੁਰੂ ਸਾਹਿਬ ਜੀ ਕਹਿੰਦੇ, ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ। ਕਹਿੰਦੇ ਜਿੰਨਾ ਵੀ ਸੰਸਾਰ ਹੈ ਨਾ, ਦੇਖਿਆ ਇਸ ਨਾਮ ਤੋਂ ਬਗੈਰ, ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਗੈਰ ਕਿਸੇ ਨੂੰ ਸੁਖ ਨਹੀਂ। ਸੁਖ ਤਨ ਤਨ ਹੋਸੀ ਸਾਰ ਜਾਣੈ ਕੋਈ ਜਨ। ਕਹਿੰਦੇ ਪਰ ਕੋਈ ਜਨ ਜਗਿਆਸੂ ਜਾਣਦੇ ਨੇ ਕਿ ਮਾਲਕ ਦਾ ਨਾਮ ਅਨਮੋਲ ਹੈ, ਇਸ ਤੋਂ ਬਗੈਰ ਸੁਖ ਦੀ ਪ੍ਰਾਪਤੀ ਨਹੀਂ। ਤਨ ਅਤੇ ਧਨ ਇਹ ਸਭ ਕਸਾਰ ਨਾਸ ਹੋ ਜਾਣਗੇ। ਕੋਈ ਜਨ ਜਿਹੜਾ ਜਗਿਆਸੂ ਹੈ ਨਾ, ਗੁਰਸਿੱਖੋ ਇਸ ਗੱਲ ਨੂੰ ਜਾਣਦਾ। ਇਸ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ, ਗੁਰਸਿੱਖੋ ਵੇਖੋ ਪਰਮੇਸ਼ਰ ਦਾ ਨਾਮ ਹੋਰ ਕਿੰਨਾ ਅਨਮੋਲ ਹੈ। ਚੰਦਨ ਚਾਂਦਨ ਸਰਦ ਮੁਰਤ ਮੂਲ ਨਾ ਮਿੱਟੀ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਜਿੱਥੇ ਚੰਦਨ ਦੀ ਚਾਂਦਨੀ ਤੇ ਗੁਰਮੁਖੋ ਇਸੇ ਪ੍ਰਕਾਰ ਹੀ ਸਰਦ ਰੁੱਤ ਭਾਵ ਸਰਦੀ ਜਿਹੜੀ ਹੈ, ਸਰਦੀ ਦੀ ਜਿਹੜੀ ਰੁੱਤ ਹੈ, ਮੂਲ ਨਾ ਮਿੱਟੀ ਘਾਮ, ਗੁਰਮੁਖੋ ਇਨ੍ਹਾਂ ਦੇ ਬਰਾਬਰ ਭਾਵ ਕੇ ਇਹ ਵੀ ਜੀਵ ਦੇ ਹਿਰਦੇ ਚ ਠੰਡ ਨਹੀਂ ਪਹੁੰਚਾ ਸਕਦੀਆਂ। ਸਤਿਗੁਰੂ ਸਾਹਿਬ ਜੀ ਕਹਿੰਦੇ, ਸੀਤਲ ਥੀਵੈ ਨਾਨਕਾ, ਜਿਹੜਾ ਹਿਰਦਾ ਠੰਡਾ ਹੋ ਜਾਂਦਾ ਪਰਮੇਸ਼ਰ ਦੇ ਨਾਮ ਦੇ ਨਾਲ ਹੁੰਦਾ ਜੀ। ਜਪੰਦੜੋ ਹਰ ਨਾਮ, ਜਿਹੜੇ ਜੀਵ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ, ਐਸਾ ਉਹ ਮਾਲਕ ਵਾਹਿਗੁਰੂ ਦਾ ਸ੍ਰੇਸ਼ਟ ਉੱਤਮ ਨਾਮ ਹੈ। ਤੇ ਗੁਰਸਿੱਖੋ ਐਸੇ ਨਾਮ ਨੂੰ ਜਪਣਾ ਕਰੀਏ, ਜਿਹੜਾ ਅਨਮੋਲ ਹੈ ਪਰਮੇਸ਼ਰ ਵਾਹਿਗੁਰੂ ਦਾ ਨਾਮ, ਜਿਹਦੀ ਕੀਮਤ ਪਾਈ ਨਹੀਂ ਜਾਂਦੀ। ਜਿਸ ਵੇਲੇ ਦੁਆਪਰ ਦੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਗੁਰਮੁਖ ਪਿਆਰਿਓ ਉਹਨਾਂ ਨੂੰ ਗੋਪੀਆਂ ਦੇ ਪਾਸੋਂ ਜਿਸ ਸਮੇਂ ਨਾਰਦ ਜੀ ਲੈ ਕਰਕੇ ਗਏ ਹੈ ਨਾ ਕਿ ਤੁਸੀਂ ਦਾਨ ਕਰ ਦੇਵੋ, ਤੇ ਦਾਨ ਕੀਤਾ ਗੋਪੀਆਂ ਨੇ ਕਿ ਸਾਨੂੰ ਫੇਰ ਪ੍ਰਾਪਤ ਹੋ ਜਾਣਗੇ, ਬਾਅਦ ਦੇ ਵਿਚ ਵਿਰਲਾਪ ਕੀਤਾ ਕਿ ਹੁਣੇ ਹੀ ਲੈ ਗਏ, ਬਾਅਦ ਚ ਕਦੋਂ ਮਿਲਣਗੇ। ਫਿਰ ਜਾ ਕਰਕੇ ਨਾਰਦ ਜੀ ਨੂੰ ਬੇਨਤੀ ਕੀਤੀ, ਕਹਿਣ ਲੱਗੀਆਂ ਕਿ ਸਾਨੂੰ ਇਹ ਭਗਵਾਨ ਕ੍ਰਿਸ਼ਨ ਜੀ ਵਾਪਸ ਕਰੋ। ਉਹ ਕਹਿਣ ਲੱਗੇ, ਕਰ ਤਾਂ ਦਿੰਨੇ ਆ, ਪਰ ਇਹਨਾਂ ਦੇ ਬਰਾਬਰ ਜਿਹੜੀ ਚੀਜ਼ ਤੁਸੀਂ ਧਨ ਤੋਲ ਦੋਗੇ ਨਾ, ਤੇ ਫਿਰ ਅਸੀਂ ਤੁਹਾਨੂੰ ਇਹ ਵਾਪਸ ਕਰ ਦੇਣੀ। ਉਸ ਸਮੇਂ ਕਹਿੰਦੇ ਤੱਕੜੇ ਦੇ ਪੱਲੇ ਦੇ ਇੱਕ ਬੰਨੇ ਕਹਿੰਦੇ ਭਗਵਾਨ ਕ੍ਰਿਸ਼ਨ ਜੀ ਨੂੰ ਰੱਖ ਕਰਕੇ ਤੇ ਦੂਸਰੇ ਬੰਨੇ ਧਨ ਤੋਲਣਾ ਸ਼ੁਰੂ ਕਰ ਦਿੱਤਾ, ਪਰ ਸ੍ਰੀ ਭਗਵਾਨ ਜੀ ਦਾ ਪਲੜਾ ਕਹਿੰਦੇ ਉੱਠਿਆ ਨਹੀਂ, ਜਿੰਨਾ ਧਨ ਦੌਲਤ ਸਾਰੀ ਉਸ ਪਲੜੇ ਤੇ ਰੱਖ ਦਿੱਤੀ। ਤੇ ਬਾਅਦ ਦੇ ਵਿਚ ਉਸ ਸਮੇਂ ਕਹਿੰਦੇ ਰਾਧਾ ਰੇ ਤੁਲਸੀ ਦੇ ਪੱਤੇ ਦੇ ਉੱਤੇ ਲਿਖ ਕਰਕੇ ਰਾਮ ਦਾ ਅੱਖਰ ਜਦੋਂ ਲਿਖਿਆ ਨਾ, ਪਰਮੇਸ਼ਰ ਦੇ ਨਾਮ ਦਾ ਅੱਖਰ, ਉਹ ਪਲੜੇ ਤੇ ਰੱਖਿਆ ਤੇ ਭਗਵਾਨ ਕ੍ਰਿਸ਼ਨ ਦਾ ਪਲੜਾ ਉੱਠ ਗਿਆ। ਐਸਾ ਅਨਮੋਲ ਹੈ ਉਸ ਪਰਮੇਸ਼ਰ ਵਾਹਿਗੁਰੂ ਦਾ ਨਾਮ, ਗੁਰਸਿੱਖੋ ਜਿਸ ਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਹਨ, ਗੁਰਸਿੱਖੋ ਮਾਲਕ ਦਾ ਨਾਮ ਕਿਹੋ ਜਿਹਾ? ਭਾਈ ਗੁਰਦਾਸ ਜੀ ਕਹਿੰਦੇ, ਜੈਸੇ ਅੜਸੜ ਤੀਰਥ ਪਰਸ ਕੀਓ, ਜੁਗ ਚਾਰ ਚੜਿਓ ਕੈਲਾਸ਼ ਰਹਿਓ। ਕਹਿੰਦੇ ਜਿਵੇਂ 68 ਤੀਰਥਾਂ ਦੇ ਉੱਤੇ ਜਾ ਕਰਕੇ ਇਸ਼ਨਾਨ ਕਰ ਲੈਣਾ ਨਾ, 68 ਤੀਰਥਾਂ ਦੇ ਉੱਤੇ ਹਿੰਦੂ ਮਤ ਨੇ 68 ਤੀਰਥ ਮੰਨੇ ਨੇ, ਤੇ ਉਹਨਾਂ 68 ਤੀਰਥਾਂ ਦਾ ਗੁਰਸਿੱਖੋ ਜਿਹੜਾ ਇਸ਼ਨਾਨ ਕਰਨਾ ਤੇ ਬਹੁਤ ਸ੍ਰੇਸ਼ਟ ਮੰਨਦੇ ਹਨ, ਚੰਗੇ ਕਰਮ ਮੰਨਦੇ ਨੇ ਕਿ ਸਾਨੂੰ ਜੋ ਕਿ ਸ੍ਰੇਸ਼ਟ ਕੇਵਲ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ, ਸੁੱਖ ਦੀ ਪ੍ਰਾਪਤੀ ਹੋ ਜਾਵੇਗੀ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਗੁਰਸਿੱਖੋ ਜੈਸੇ 68 ਤੀਰਥ ਪੜ ਸਕੀਓ, ਜੁਗ ਚਾਰ ਚੜਿਓ ਕੈਲਾਸ਼ ਰਹਿਓ। ਕਹਿੰਦੇ ਜਿਵੇਂ ਚਾਰ ਯੁਗ ਕੈਲਾਸ਼ ਪਰਬਤ ਦੇ ਉੱਤੇ ਬੈਠ ਕਰਕੇ ਭਗਤੀ ਕਰਦੇ ਰਹਿਣਾ, ਇੰਨਾ ਫਲ ਤੇ ਇਸੇ ਪ੍ਰਕਾਰ ਹੀ ਜੈਸੇ ਲੱਖ ਵਾਰ ਕੁਰਕਸ਼ੇਤਰ ਮੇ ਅਸਮੇਧ ਜਗ ਅਭੰਗ ਠਹਿਓ। ਕਹਿੰਦੇ ਜਿਵੇਂ ਕੁਰਕਸ਼ੇਤਰ ਦੇ ਵਿੱਚ ਲੱਖਾਂ ਵਾਰ ਹੀ ਅਸਮੇਧ ਜਗ ਕਰ ਲੈਣਾ, ਅਸਮੇਧ ਜਗ ਗੁਰਮੁਖੋ ਸਮੇਧ ਜਗ ਜਿਹੜਾ ਨਾ ਇੱਕ ਨਹੀਂ ਹੁੰਦਾ। ਤੇ ਭਾਈ ਗੁਰਦਾਸ ਜੀ ਕਹਿੰਦੇ ਲੱਖਾਂ ਅਸਮੇਧ ਜਗਾਂ ਦਾ ਫਲ ਪ੍ਰਾਪਤ ਹੁੰਦਾ ਜੇ, ਨਹੀਂ ਤੇ ਅਸਮੇਧ ਜਗ ਜਿਹੜਾ ਉਹ ਜੀਵ ਦੇ ਪਾਸੋਂ ਇੱਕ ਨਹੀਂ ਹੁੰਦਾ। ਇੱਕ ਜਿਸ ਸਮੇਂ ਮਹਾਂਭਾਰਤ ਦੀ ਜੰਗ ਹੋਈ ਨਾ, ਮਹਾਂਭਾਰਤ ਦੀ ਜੰਗ ਤੋਂ ਬਾਅਦ ਪਾਂਡਵਾਂ ਨੇ ਸਮੇਧ ਜਗ ਕਰਨਾ ਚਾਹਿਆ ਕਿ ਬਹੁਤ ਜ਼ਿਆਦਾ ਨੁਕਸਾਨ ਹੋਇਆ, ਬੜੇ ਜੀਵ ਘਾਤ ਹੋਇਆ, ਤੇ ਇਸ ਕਰਕੇ ਸਮੇਧ ਜਗ ਕੀਤਾ ਜਾਵੇ। ਉਸ ਸਮੇਧ ਜਗ ਦੇ ਵਿੱਚ ਇਹਨਾਂ ਨੇ ਵਾਲਮੀਕੀ ਜੀ ਨੂੰ ਨਹੀਂ ਸੱਦਿਆ। ਤੇ ਸਮੇਧ ਜਗ ਕਰਨ ਤੋਂ ਬਾਅਦ ਕਹਿੰਦੇ ਉਸ ਸਮੇਂ ਇੱਕ ਘੜਿਆਲ ਖੜਕਦਾ ਹੁੰਦਾ, ਉਹ ਆਪਣੇ ਆਪ ਖੜਕਦਾ ਕਿ ਸਮੇਧ ਜਗ ਸਫਲ ਹੋ ਗਿਆ, ਤੇ ਉਹ ਗੁਰਮੁਖ ਉਸ ਸਮੇਂ ਖੜਕਿਆ ਨਹੀਂ। ਇਹਨਾਂ ਭਗਵਾਨ ਕ੍ਰਿਸ਼ਨ ਜੀ ਨੂੰ ਪੁੱਛਿਆ ਕਿ ਸਮੇਧ ਜਗ ਕੀਤਾ, ਘੜਿਆਲ ਕਿਉਂ ਨੀ ਖੜਕਿਆ? ਕਹਿੰਦੇ ਜਿਹੜੇ ਵਾਲਮੀਕਿ ਜੀ ਪੂਰਨ ਸਾਧੂ ਨੇ, ਮਹਾਤਮਾ ਨੇ, ਤੁਸੀਂ ਉਹਨਾਂ ਨੂੰ ਇਸ ਜਗ ਦੇ ਵਿੱਚ ਨਹੀਂ ਸੱਦਿਆ। ਪਾਂਡਵ ਕਹਿੰਦੇ ਉਸ ਵੇਲੇ ਵਾਲਮੀਕਿ ਜੀ ਦੇ ਪਾਸ ਗਏ ਨੇ, ਜਾ ਕੇ ਬੇਨਤੀ ਕੀਤੀ ਕਿ ਆਪ ਜੀ ਕਿਰਪਾ ਕਰੇ ਸਾਡੇ ਜਗ ਦੇ ਵਿੱਚ ਆਉਣਾ ਕਰੋ। ਵਾਲਮੀਕਿ ਜੀ ਕਹਿਣ ਲੱਗੇ ਕਿ ਜੇ ਤੁਸੀਂ ਸਾਨੂੰ ਜਗ ਦੀ ਗੱਲ ਕਰਦੇ ਹੋ ਆਉਣ ਵਾਸਤੇ, ਤੇ ਸਾਨੂੰ 100 ਜਗ ਦਾ ਫਲ ਦੇਵੋਗੇ, ਤੇ ਫਿਰ ਅਸੀਂ ਤੁਹਾਡੇ ਜਗ ਦੇ ਵਿੱਚ ਪਹੁੰਚਾਂਗੇ। ਪਾਂਡਵ ਕਹਿੰਦੇ ਹੈਰਾਨ ਹੋ ਗਏ ਕਿ ਸਾਡੇ ਪਾਸੋਂ ਤਾਂ ਇੱਕ ਨਹੀਂ ਹੋ ਰਿਹਾ, ਤੇ ਇਹ ਤੇ 100 ਜਗ ਦੀ ਗੱਲ ਕਰ ਰਹੇ, 100 ਜਗ ਦੀ। ਉਰਝਾ ਕਰਕੇ ਅਫਸੋਸ ਕਰਕੇ ਵਾਪਸ ਆ ਗਏ। ਦਰੋਪਦੀ ਨੇ ਸੁਣਿਆ ਜਿਸ ਸਮੇਂ, ਤੇ ਫਿਰ ਦਰੋਪਦੀ ਆਪ ਗਈ ਚੱਲ ਕਰਕੇ। ਜਾ ਕਰਕੇ ਵਾਲਮੀਕਿ ਜੀ ਸਾਧੂ ਨੂੰ ਗੁਰਮੁਖ ਪਿਆਰੇ ਉਸ ਵੇਲੇ ਬੇਨਤੀ ਕੀਤੀ ਕਿ ਆਪ ਜੀ ਜਗ ਦੇ ਵਿੱਚ ਪ੍ਰਵੇਸ਼ ਕਰੋ, ਜਗ ਦੇ ਵਿੱਚ ਆਉਣਾ ਕਰੋ। ਤੇ ਵਾਲਮੀਕਿ ਜੀ ਕਹਿਣ ਲੱਗੇ ਮੈਨੂੰ 100 ਜਗ ਦਾ ਫਲ ਚਾਹੀਦਾ। ਦਰੋਪਦੀ ਕਹਿਣ ਲੱਗੀ ਕਿ ਮੈਂ ਸ਼ਾਸਤਰਾਂ ਆਦਿਕਾਂ ਦੇ ਵਿੱਚ ਪੜ੍ਹਿਆ ਤੇ ਸੁਣਿਆ, ਪੁਰਾਣੇ ਬਜ਼ੁਰਗਾਂ ਤੋਂ, ਮਹਾਤਮਾ ਤੋਂ ਵੀ ਸੁਣਿਆ ਕਿ ਕਿਸੇ ਪੂਰਨ ਮਹਾਤਮਾ ਸੰਤ ਦੇ ਦਰਸ਼ਨ ਕਰਨ ਵਾਸਤੇ ਜਾਈਏ ਨਾ, ਇੱਕ ਇੱਕ ਕਦਮ ਦੇ ਉੱਤੇ ਸਮੇਧ ਜਗ ਦਾ ਫਲ ਪ੍ਰਾਪਤ ਹੁੰਦਾ, ਤੇ ਆਪ ਜੀ ਪੂਰਨ ਮਹਾਤਮਾ ਹੋ, ਤੇ ਮੈਂ ਇੰਨੇ ਕਦਮ ਚੱਲ ਕੇ ਆਈ ਆ, ਆਪ ਜੀ ਕਿਰਪਾ ਕਰੋ 100 ਕਦਮ ਦਾ ਫਲ ਆਪ ਰੱਖ ਲਵੋ 100 ਜਗ ਦਾ, ਤੇ ਬਾਕੀ ਜਿਹੜੇ ਮੈਨੂੰ ਦੇ ਦੇਵੋ। ਕਹਿੰਦੇ ਉਸ ਵੇਲੇ ਫਿਰ ਦਰੋਪਦੀ ਦੇ ਨਾਲ ਵਾਲਮੀਕਿ ਜੀ ਚੱਲ ਕਰਕੇ ਉਸ ਸਮੇਧ ਜਗ ਦੇ ਵਿੱਚ ਪਹੁੰਚੇ। ਐਸਾ ਸਮੇਧ ਜਗ ਹੈ ਜਿਸਦਾ ਇੰਨਾ ਭਾਰੀ ਫਲ ਹੈ, ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਲੱਖ ਵਾਰ ਕੁਰਕਸ਼ੇਤਰ ਮੇ ਅਸਮੇਧ ਜਗ ਅਭੰਗ ਠਹਿਓ। ਕਹਿੰਦੇ ਲੱਖਾਂ ਵਾਰ ਕੁਰਕਸ਼ੇਤਰ ਦੀ ਧਰਤੀ ਦੇ ਉੱਤੇ ਕਹਿੰਦੇ ਜਿਹੜਾ ਜਗ ਅਸਮੇਧ ਕਰ ਲੈਣਾ ਨਾ, ਉਹ ਵੀ ਅਭੰਗ ਠਹਿਓ, ਉਹਦੇ ਵਿੱਚ ਕੋਈ ਵਿਘਨ ਨਾ ਪੈਣਾ, ਵਿਘਨ ਕੋਈ ਵਿਘਨ ਨਾ ਪਵੇ। ਕਹਿੰਦੇ ਇੰਨਾ ਫਲ ਕਿਵੇਂ ਪ੍ਰਾਪਤ ਹੁੰਦਾ ਜੇ? ਕੋਟ ਬਰਸ ਤਪ ਉਰਦ ਮੁਖੀ ਪੈ ਸੰਤਰ ਮੇ ਤਨ ਦਾਹ ਦਇਓ। ਕਹਿੰਦੇ ਕਰੋੜਾਂ ਸਾਲ ਤਪ ਉਰਦ ਮੁਖੀ, ਕਹਿੰਦੇ ਤਪ ਕਰਨਾ ਕਰੋੜਾਂ ਸਾਲ, ਧੂਣੀਆਂ ਲਾ ਕਰਕੇ ਆਪਣੇ ਸਰੀਰਾਂ ਨੂੰ ਤਪਾਉਂਦੇ ਨੇ ਜੋਗੀ ਆਦਿਕ ਤਪਸਵੀ ਜਿਹੜੇ ਹਨ, ਉਹ ਗੁਰਮੁਖੋ ਬੈਠ ਕਰਕੇ ਭਗਤੀਆਂ ਕਰਦੇ ਨੇ ਇਸ ਤਰੀਕੇ ਨਾਲ। ਤੇ ਤਪ ਉਰਦ ਮੁਖੀ, ਕਈ ਗੁਰਮੁਖ ਪਿਆਰਿਓ ਤਪ ਇਵੇਂ ਕਰਦੇ ਹਨ ਕਿ ਉਲਟੇ ਲਟਕ ਕਰਕੇ ਤਪ ਕਰਦੇ ਹਨ, ਇੰਨਾ ਭਾਰੀ ਜਿਹੜਾ ਕਰੋੜਾਂ ਸਾਲ ਗੁਰਮੁਖੋ ਤਪ ਕਰਦੇ ਰਹਿਣਾ, ਇਹ ਸਾਰੇ ਫਲ ਪ੍ਰਾਪਤ ਕਿੱਥੋਂ ਹੁੰਦੇ ਨੇ? ਇੰਨੇ ਫਲ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਫੁਨ ਅੰਮ੍ਰਿਤ ਨਾਮ ਵਿਸ਼ੇਸ਼ ਇਤੀ ਜਿਨ ਏਕ ਬਾਰ ਵਾਹਿਗੁਰੂ ਕਹਿਓ। ਕਹਿੰਦੇ ਇੰਨੇ ਫਲ ਗੁਰਮੁਖ ਪਿਆਰਿਓ, ਜੋ ਕਿ ਇੰਨੇ ਫਲ ਜਿਵੇਂ 68 ਤੀਰਥਾਂ ਦਾ ਫਲ ਪ੍ਰਾਪਤ ਹੋ ਜਾਣਾ, ਚਾਰ ਯੁਗ ਕੈਲਾਸ਼ ਪਰਬਤ ਦੇ ਉੱਤੇ ਬੈਠ ਕਰਕੇ ਭਗਤੀ ਕਰਦੇ ਰਹਿਣਾ, ਲੱਖਾਂ ਜਿਹੜੇ ਅਸਮੇਧ ਜੱਗ ਜਿਹੜੇ ਕਰਾ ਦੇਣੇ, ਇੰਨਾ ਫਲ ਪ੍ਰਾਪਤ ਹੋ ਜਾਣਾ ਤੇ ਕਰੋੜਾਂ ਸਾਲ ਉਲਟੇ ਲੜਕ ਕਰਕੇ ਭਗਤੀਆਂ ਕਰਦੇ ਰਹਿਣਾ, ਇਹ ਫਲ ਕੇਵਲ ਤੇ ਕੇਵਲ ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਮਨੁੱਖ ਆਪਣੇ ਮੁੱਖ ਤੋਂ ਇੱਕ ਵਾਰ ਵਾਹਿਗੁਰੂ ਕਹਿ ਦਿੰਦਾ ਹੈ ਨਾ, ਇੰਨਾ ਫਲ ਇੱਕ ਵਾਰ ਵਾਹਿਗੁਰੂ ਕਹਿਣ ਦਾ ਜੇ। ਗੁਰਸਿੱਖੋ, ਇੰਨੀ ਵਡਿਆਈ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ। ਇਸ ਕਰਕੇ ਮਾਲਕ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸਾਨੂੰ ਉਪਦੇਸ਼ ਦਿੰਦੇ ਨੇ, ਹਰ ਕਾ ਨਾਮ ਅਮੋਲ ਹੈ। ਉਹ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ ਗੁਰਸਿੱਖੋ, ਉਹ ਜਿਹੜਾ ਅਨਮੋਲ ਹੈ, ਉਹ ਸਾਰਿਆਂ ਤੋਂ ਉੱਚਾ ਐਸਾ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਜਿਹੜਾ। ਤੇ ਗੁਰੂ ਮਹਾਰਾਜ ਸਾਹਿਬ ਜੀ ਕਿਉਂ ਕੀਮਤ ਤਕੀਜਾ ਕਹਿੰਦੇ, ਐਸੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੀ ਕੀਮਤ ਪਾਈ ਹੀ ਨਹੀਂ ਜਾਂਦੀ। ਜਿਹੜਾ ਮਾਲਕ ਦਾ ਨਾਮ ਅਨੇਕਾਂ ਹੀ ਸਾਡੇ ਪਾਪਾਂ ਨੂੰ ਨਾਸ਼ ਕਰਨ ਵਾਲਾ, ਨਾਸ਼ ਅਨੇਕਾਂ ਪਾਪ ਨਾਸ਼ ਹੋ ਜਾਂਦੇ ਨੇ ਉਹ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਣ ਦੇ ਨਾਲ। ਜਿਵੇਂ ਕਿਸੇ ਮਨੁੱਖ ਨੇ ਕੁਛ ਧਾਰਮਿਕ ਗ੍ਰੰਥਾਂ ਦੇ ਵਿੱਚ ਇਹ ਪੜਿਆ ਕਿ ਜੇ 40 ਦਿਨ ਪਰਮੇਸ਼ਰ ਦਾ ਲਗਾਤਾਰ ਸਿਮਰਨ ਕਰੀਏ ਨਾ ਸਿਮਰਨ, ਤੇ ਉਸ ਪਰਮੇਸ਼ਰ ਵਾਹਿਗੁਰੂ ਦੇ ਦਰਸ਼ਨ ਹੋ ਜਾਂਦੇ ਹਨ। ਤੇ ਉਸ ਸਮੇਂ ਸੋਚਿਆ ਕਿ 40 ਦਿਨ ਕਿਹੜੇ ਬਹੁਤੇ ਜ਼ਿਆਦੇ ਨੇ, ਤੇ 40 ਦਿਨ ਲਗਾਤਾਰ ਉਸ ਅਕਾਲਪੁਰ ਪਰਮੇਸ਼ਰ ਦੇ ਨਾਮ ਨੂੰ ਜਪ ਲੈਨੇ ਆ ਤੇ ਉਹਦੇ ਦਰਸ਼ਨ ਹੋ ਜਾਣਗੇ। ਤੋਂ ਬੈਠ ਗਿਆ ਚੌਂਕੜਾ ਲਾ ਕਰਕੇ ਉਹਨਾਂ ਗ੍ਰੰਥਾਂ ਨੂੰ ਪੜ੍ਹ ਕਰਕੇ। ਗੁਰਮੁਖ ਪਿਆਰਿਓ ਉਸ ਵੇਲੇ ਪਰਮੇਸ਼ਰ ਦੇ ਨਾਮ ਨੂੰ ਜਪਣ ਲੱਗ ਪਿਆ, ਮਾਲਕ ਦੇ ਨਾਮ ਨੂੰ ਜਪਣਾ ਸ਼ੁਰੂ ਕੀਤਾ। 40 ਦਿਨ ਬਤੀਤ ਹੋਏ, 40 ਦਿਨਾਂ ਬਾਅਦ ਜਾ ਕਰਕੇ ਜਦੋਂ ਗੁਰਮੁਖੋ ਵੇਖਿਆ ਕਿ ਪਰਮੇਸ਼ਰ ਦੇ ਦਰਸ਼ਨ ਨਹੀਂ ਹੋਏ, ਗ੍ਰੰਥ ਚੁੱਕੇ, ਗ੍ਰੰਥ ਚੁੱਕ ਕਰਕੇ ਸੋਚਿਆ ਕਿ ਗ੍ਰੰਥ ਝੂਠ ਬੋਲਦੇ ਨੇ, ਇਹਨਾਂ ਨੂੰ ਕਿਉਂ ਨਾ ਜਾ ਕਰਕੇ ਨਦੀ ਦੇ ਵਿੱਚ ਰੋੜ ਆਵਾਂ। ਨਦੀ ਦੇ ਵਿੱਚ ਉਹ ਗ੍ਰੰਥਾਂ ਨੂੰ ਜਾ ਕਰਕੇ ਰੋੜਨ ਵਾਸਤੇ ਚੱਲਿਆ। ਚਲਦਿਆਂ ਚਲਦਿਆਂ ਰਸਤੇ ਦੇ ਵਿੱਚ ਪੂਰਨ ਸੰਤ ਮਹਾਤਮਾ ਗੁਰਮੁਖੋ ਮਿਲੇ ਨੇ, ਪੁੱਛਿਆ ਇਹ ਭਲਿਆ ਪੁਰਖਾ ਚੱਲਿਆ ਕਿੱਥੇ ਹੈ। ਉਸ ਸਮੇਂ ਦੱਸਿਆ ਕਿ ਗ੍ਰੰਥ ਝੂਠ ਬੋਲਦੇ ਨੇ, ਇਸ ਕਰਕੇ ਇਹਨਾਂ ਨੂੰ ਰੋੜਨ ਵਾਸਤੇ ਚੱਲਿਆ। ਇਹਨਾਂ ਵਿੱਚ ਲਿਖਿਆ ਸੀ 40 ਦਿਨ ਜੇ ਸਿਮਰਨ ਕਰਾਂਗਾ ਤੇ ਪਰਮੇਸ਼ਰ ਦੇ ਦਰਸ਼ਨ ਹੋਣਗੇ, ਨਹੀਂ ਹੋਏ। ਮਹਾਤਮਾ ਕਹਿਣ ਲੱਗੇ ਗ੍ਰੰਥ ਰੱਖਦੇ ਸਾਡੇ ਪਾਸ, ਤੇ ਸਾਡਾ ਕਹਿਣਾ ਮੰਨ ਕਰਕੇ ਇੱਕ ਵਾਰ ਜਾ ਕਰਕੇ ਹੋਰ 40 ਦਿਨ ਸਿਮਰਨ ਕਰ। ਫਿਰ 40 ਦਿਨ ਜਾ ਕਰਕੇ ਹੋਰ ਸਿਮਰਨ ਕੀਤਾ, ਤੇ ਗੁਰਮੁਖੋ 40 ਦਿਨ ਜਦੋਂ ਸਿਮਰਨ ਕੀਤਾ ਤੇ ਉਸ ਤੋਂ ਬਾਅਦ ਫੇਰ ਨਾ ਉਸ ਸਮੇਂ ਦਰਸ਼ਨ ਹੋਏ। ਸੋਚਿਆ ਕਿ ਮਹਾਤਮਾ ਨੂੰ ਜਾ ਕਰਕੇ ਝੂਠਾ ਕਵਾਂਗਾ ਤੇ ਗ੍ਰੰਥ ਫੇਰ ਜਾ ਕਰਕੇ ਉਹਨਾਂ ਦੇ ਪਾਸੋਂ ਲੈ ਕਰਕੇ ਰੋੜ ਕੇ ਆਉਣਾ। ਉਹਨਾਂ ਸੰਤਾਂ ਮਹਾਂਪੁਰਖਾਂ ਦੇ ਪਾਸ ਵਾਪਸ ਆਇਆ, ਆਣ ਕਰਕੇ ਫਿਰ ਬੇਨਤੀ ਕੀਤੀ ਕਿ ਤੁਸੀਂ ਝੂਠੇ ਹੋ ਤੇ ਗ੍ਰੰਥ ਵੀ ਝੂਠ ਬੋਲਦੇ ਨੇ। ਮਹਾਤਮਾ ਕਹਿਣ ਲੱਗੇ ਜਿੱਥੇ ਦੋ ਵਾਰ ਤੋਂ ਸਿਮਰਨ ਕਰ ਲਿਆ ਨਾ, ਇੱਕ ਵਾਰ ਸਾਡੀ ਬੇਨਤੀ ਮੰਨ ਲੈ, ਤੀਜੀ ਵਾਰ ਹੋਰ ਕਰ ਲੈ। ਹੁਣ ਇਹ ਮਹਾਤਮਾ ਜਿਹੜੇ ਪੂਰਨੇ ਬ੍ਰਹਮ ਗਿਆਨੀ ਤੱਤਵ ਤੇ ਮਹਾਂਪੁਰਖ ਨੇ ਜੋ ਕਹਿੰਦੇ, ਗੁਰਮੁਖੋ ਕਹਿਣ ਦਾ ਵੀ ਪ੍ਰਭਾਵ ਪੈਂਦਾ। ਜਿਨ੍ਹਾਂ ਦੇ ਹਿਰਦੇ ਵਿੱਚ ਸਿਮਰਨ ਹੋਵੇ ਨਾ ਪਰਮੇਸ਼ਰ ਦਾ, ਜੋ ਕਹਿਣ ਤੇ ਫਿਰ ਉਹਨਾਂ ਦਾ ਕਿਹਾ ਹੋਇਆ ਅਗਲੇ ਜੀਵ ਦੇ ਉੱਤੇ ਜਾ ਕਰਕੇ ਪ੍ਰਭਾਵ ਪਾਉਂਦਾ। ਤੇ ਉਸ ਵੇਲੇ ਗੁਰਮੁਖੋ ਮੰਨ ਕਰਕੇ ਮਹਾਤਮਾ ਮਹਾਂਪੁਰਖਾਂ ਦੀ ਗੱਲ ਵਾਪਸ ਆਇਆ, ਜਦੋਂ ਸਿਮਰਨ ਕੀਤਾ 40 ਦਿਨ ਫੇਰ, ਤੇ 40 ਦਿਨ ਸਿਮਰਨ ਕਰਨ ਤੋਂ ਉਪਰੰਤ ਪਰਮੇਸ਼ਰ ਦੇ ਦਰਸ਼ਨ ਹੋਏ। ਬੇਨਤੀ ਕੀਤੀ, ਹੇ ਮਾਲਕ, ਅੱਜ ਆਪ ਜੀ ਦੇ ਦਰਸ਼ਨ ਹੋਏ ਨੇ, ਪਹਿਲਾਂ ਜਿਹੜੇ ਮੈਂ ਦੋ ਵਾਰ 40-40 ਦਿਨ ਸਿਮਰਨ ਕੀਤਾ ਉਦੋਂ ਕਿਉਂ ਨੀ ਹੋਏ। ਤੇ ਮਾਲਕ ਕਹਿਣ ਲੱਗੇ ਕਿ ਜਿਹੜੇ ਮਹਾਤਮਾ ਨੇ ਤੈਨੂੰ ਸਿਮਰਨ ਕਰਨ ਵਾਸਤੇ ਆਖਿਆ ਨਾ, ਇਹ ਪ੍ਰਸ਼ਨ ਜਾ ਕਰਕੇ ਉਹਨਾਂ ਮਹਾਂਪੁਰਖਾਂ ਦੇ ਪਾਸੋਂ ਪੁੱਛੀ, ਉਹ ਦੱਸਣਗੇ। ਵਾਪਸ ਉਹਨਾਂ ਮਹਾਂਪੁਰਖਾਂ ਦੇ ਪਾਸ ਆਇਆ, ਆਣ ਕਰਕੇ ਬੇਨਤੀ ਕੀਤੀ। ਮਹਾਤਮਾ ਕਹਿਣ ਲੱਗੇ ਦਰਸ਼ਨ ਹੋ ਗਏ। ਕਹਿਣ ਲੱਗਾ ਜੀ ਹੋ ਗਏ ਨੇ, ਪਰ ਬੇਨਤੀ ਕਰਦਾ ਕਿ ਪਹਿਲਾਂ ਕਿਉਂ ਨੀ ਹੋਏ ਦੋ ਵਾਰ ਜਦੋਂ ਕੀਤਾ। ਤੇ ਉਸ ਸਮੇਂ ਮਹਾਤਮਾ ਕਹਿਣ ਲੱਗੇ ਕਿ ਇੱਕ ਪਿਛਲੇ ਜਨਮ ਦੇ ਵਿੱਚ ਤੂੰ 100 ਵਾਰ ਗੁਰਮੁਖ ਪਿਆਰਿਓ ਕਿਸੇ ਬੰਦਿਆਂ ਨੂੰ ਮਾਰਿਆ, ਪਿਛਲੇ ਜਨਮ ਦੇ ਵਿੱਚ 100 ਬੰਦੇ ਨੂੰ ਤੂੰ ਮਾਰਿਆ, ਉਹ ਕਤਲ ਕੀਤਾ 100 ਬੰਦਾ, ਉਹਦਾ ਜਿਹੜਾ ਪਾਪ ਜਿਹੜਾ ਤੂੰ ਪਹਿਲੀ ਵਾਰ ਸਿਮਰਨ ਕੀਤਾ ਉਹ ਨਿਵਰਤ ਹੋ ਗਿਆ, ਤੇ ਦੂਸਰੀ ਵਾਰ ਤੂੰ ਇੱਕ ਪੂਰਨ ਮਹਾਤਮਾ ਦੀ ਹੱਤਿਆ ਕੀਤੀ ਹੈ ਤੇ ਉਹਦੀ ਹੱਤਿਆ ਦਾ ਪਾਪ ਇੰਨਾ ਸੀ, ਤੇ ਜਦੋਂ ਦੂਜੀ ਵਾਰ ਸਿਮਰਨ ਕੀਤਾ 40 ਦਿਨ ਫਿਰ ਨਾਸ ਹੋਇਆ ਜੀ, ਹੁਣ ਤੇਰਾ ਹਿਰਦਾ ਤੇ ਮਨ ਤੇ ਬੁੱਧ ਤੇਰੀ ਸ਼ੁੱਧ ਹੋਈ ਹੈ ਤੀਜੀ ਵਾਰ ਸਿਮਰਨ ਕਰਨ ਦੇ ਨਾਲ, ਤੇ ਫਿਰ ਪਰਮੇਸ਼ਰ ਨੇ ਦਰਸ਼ਨ ਦਿੱਤੇ ਨੇ। ਇੱਥੇ ਗੁਰਮੁਖੋ ਅਸੀਂ ਸੋਚਦੇ ਹਾਂ ਕਈ ਗੁਰਸਿੱਖ ਬੜੀ ਬਾਣੀ ਪੜ੍ਹਦੇ ਨੇ, ਕਈਆਂ ਨੇ ਪ੍ਰਸ਼ਨ ਵੀ ਕੀਤੇ ਕਿ ਇੰਨੀ ਬਾਣੀ ਪੜ੍ਹੀ ਦੀ ਪਰਮੇਸ਼ਰ ਦੀ ਕੋਈ ਅਵਸਥਾ ਨਹੀਂ ਬਣੀ। ਗੁਰਮੁਖੋ ਪਤਾ ਹੀ ਨਹੀਂ, ਜਿਹੜੀ ਬਾਣੀ ਪੜ੍ਹੀ ਪਰਮੇਸ਼ਰ ਦਾ ਨਾਮ ਜਪਿਆ ਕਿਤੇ ਵਿਅਰਥ ਨਹੀਂ? ਪਤਾ ਹੀ ਨਹੀਂ ਪਿੱਛੇ ਅਸੀਂ ਕਿਹੋ ਜਿਹੇ ਕਰਮ ਕੀਤੇ ਨੇ ਕਿ ਮਾਲਕ ਸਾਡਾ ਗੁਰਮੁਖੋ ਕਿੱਥੇ ਕਿੱਥੇ ਭਲਾ ਕਰ ਰਿਹਾ। ਇਸੇ ਪ੍ਰਕਾਰ ਹੀ ਫਿਰ ਉਸ ਨੂੰ ਉਪਦੇਸ਼ ਦਿੱਤਾ, ਭਾਈ ਤੈਨੂੰ ਹੁਣ ਤਾਂ ਮਾਲਕ ਦੇ ਜਾ ਕਰਕੇ ਦਰਸ਼ਨ ਹੋਏ ਨੇ, ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਨਾਮ ਹੈ ਨਾ ਗੁਰਸਿੱਖੋ ਅਨਮੋਲ ਹੈ, ਇਸ ਕਰਕੇ ਉਸ ਪਰਮੇਸ਼ਰ ਦੇ ਅੱਗੇ ਬੇਨਤੀਆਂ ਕਰੀਏ, ਇਹ ਸੱਚੇ ਪਾਤਸ਼ਾਹ ਜਿਹੜਾ ਤੇਰਾ ਐਸਾ ਨਾਮ ਅਨਮੋਲ ਹੈ ਨਾ, ਆਪ ਜੀ ਕਿਰਪਾ ਕਰਕੇ ਰਹਿਮਤ ਕਰਕੇ ਨਾਮ ਦੀ ਦਾਤ ਦੇਵੋ ਸਾਨੂੰ। ਮੈਂ ਕਿਹਾ ਮੰਗੋ ਕਿ ਚਥਿਰ ਨਾ ਰਹਾਈ, ਹਰ ਤੀਜਾ ਨਾਮ ਪਿਆਰੀ ਜੀਓ। ਮੈਂ ਹੋਰ ਕੁਛ ਵੀ ਮੰਗਦਾ ਸੱਚੇ ਪਾਤਸ਼ਾਹ, ਮੈਨੂੰ ਕਿਰਪਾ ਕਰਕੇ ਆਪਣੇ ਨਾਮ ਦੀ ਦਾਤ ਦੇ ਦੇਵੋ, ਰਹਿਮਤ ਕਰ ਦੇਵੋ। ਤੇ ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਰ ਕਾ ਨਾਮ ਅਮੋਲ ਹੈ, ਉਹ ਮਾਲਕ ਵਾਹਿਗੁਰੂ ਦਾ ਜਿਹੜਾ ਨਾਮ ਹੈ ਨਾ ਗੁਰਸਿੱਖੋ ਅਨਮੋਲ ਹੈ, ਅਨਮੋਲ ਕਿਉਂ ਕੀਮਤ ਕੀਜਾ। ਕਹਿੰਦੇ ਕਿਵੇਂ ਉਸ ਮਾਲਕ ਦੀ ਕੀਮਤ ਕਰ ਸਕਦੇ ਹੋ? ਤੇ ਪਰਮੇਸ਼ਰ ਦਾ ਨਾਮ ਅਨਮੋਲ ਹੈ, ਜੀਵਾਂ ਦਾ ਭਲਾ ਕਰਨ ਵਾਲਾ ਹੈ।
ਆਪੇ ਸ੍ਰਿਸ਼ਟ ਸਭ ਸਾਜੀ ਅਨ ਆਪੇ ਵਰ ਤੀਜਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਆਪੇ ਸ੍ਰਿਸ਼ਟ ਸਭ ਸਾਜੀਅਨ, ਆਪ ਹੀ ਉਹ ਪਰਮੇਸ਼ਰ ਵਾਹਿਗੁਰੂ ਸਾਰੀ ਹੀ ਸ੍ਰਿਸ਼ਟੀ ਨੂੰ ਸਾਜਣ ਵਾਲਾ। ਤੇ ਜਿੰਨੀ ਸ੍ਰਿਸ਼ਟੀ ਅਸੀਂ ਦੇਖ ਰਹੇ ਹਾਂ ਨਾ, ਸਾਰੀ ਸ੍ਰਿਸ਼ਟੀ ਨੂੰ ਸਾਜਣ ਵਾਲਾ, ਇਹ ਸਾਰੀ ਸ੍ਰਿਸ਼ਟੀ ਦੀ ਘਾੜਤ ਘੜਨ ਵਾਲਾ ਗੁਰਸਿੱਖੋ ਪਰਮੇਸ਼ਰ ਵਾਹਿਗੁਰੂ ਹੈ, ਉਹ ਮਾਲਕ ਵਾਹਿਗੁਰੂ ਇਹ ਸਭ ਕੁਛ ਪ੍ਰਕਾਸ਼ਨ ਵਾਲਾ ਹੈ। ਆਪੇ ਵਰਤੀਜਾ, ਤੇ ਆਪ ਹੀ ਉਹ ਮਾਲਕ ਵਾਹਿਗੁਰੂ ਸਾਰਿਆਂ ਦੇ ਵਿੱਚ ਵਰਤ ਰਿਹਾ, ਸਾਰੀ ਸ੍ਰਿਸ਼ਟੀ ਦੇ ਵਿੱਚ ਵਰਤ ਰਿਹਾ ਹੈ।
ਗੁਰਮੁਖ ਸਦਾ ਸਲਾਹੀ ਹੈ, ਸੱਚ ਕੀਮਤ ਕੀਜਾ।
ਇਸ ਕਰਕੇ ਗੁਰਸਿੱਖੋ ਜਿਹੜੇ ਗੁਰਮੁਖ ਪੁਰਸ਼ ਹਨ ਨਾ, ਗੁਰਮੁਖ ਸਦਾ ਸਲਾਹੀ ਹੈ, ਉਹ ਸਦਾ ਹੀ ਉਹ ਮਾਲਕ ਦੀ ਉਸਤਤ ਕਰਦੇ ਨੇ, ਸਦਾ ਹੀ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਧਿਆਉਂਦੇ ਨੇ। ਸੱਚ ਕੀਮਤ ਕੀਜਾ, ਕਿਉਂਕਿ ਗੁਰਸਿੱਖੋ ਸੱਚੇ ਪਰਮੇਸ਼ਰ ਵਾਹਿਗੁਰੂ ਦੀ ਕੀਮਤ ਜਿਹੜੀ ਹੈ ਨਾ, ਮਾਲਕ ਦੇ ਨਾਮ ਦੀ ਜਪਣ ਦੀ ਕੀਮਤ ਜਿਹੜੀ ਹੈ, ਜਿਹੜਾ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਜਪਣ ਦੇ ਨਾਲ ਭਲਾ ਹੁੰਦਾ, ਉਹਨਾਂ ਨੂੰ ਪਤਾ। ਇਸ ਕਰਕੇ ਉਹ ਮਾਲਕ ਵਾਹਿਗੁਰੂ ਦੇ ਨਾਮ ਨੂੰ ਜਪਦੇ ਨੇ। ਕਿਵੇਂ? ਗੁਰਮੁਖ ਮੁਖੀ ਗੁਰਾਂ ਦੁਆਰਾ ਜਿਨ੍ਹਾਂ ਨੇ ਉਪਦੇਸ਼ ਲਿਆ, ਉਹ ਸਦਾ ਹੀ ਉਸ ਮਾਲਕ ਦੀ ਸਲਾਹਤਾ ਕਰਦੇ ਹਨ।
ਗੁਰ ਸਭ ਦੀ ਕਮਲ ਵਿਗਾਸਿਆ, ਹਰ ਰਸ ਪੀਜੈ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਜਿਹੜਾ ਸਾਡਾ ਹਿਰਦਾ ਕਮਲ ਹੈ ਨਾ, ਹਿਰਦਾ ਹਿਰਦਾ ਜਿਹੜਾ ਇਹ ਕਮਲ ਦੀ ਨਿਆਈ ਖਿੜਦਾ ਕਿਵੇਂ ਹੈ? ਕਿਉਂਕਿ ਇਹ ਗੁਰਮੁਖ ਪਿਆਰਿਓ ਮੁਰਝਾਇਆ ਹੋਇਆ, ਹਿਰਦਾ ਜਿਹੜਾ ਸਾਡਾ ਮੁਰਝਾਇਆ ਪਿਆ, ਪਰ ਖਿੜਦਾ ਉਦੋਂ ਜੇ ਜਦੋਂ ਪਰਮੇਸ਼ਰ ਵਾਹਿਗੁਰੂ ਦਾ ਇਸ ਦੇ ਵਿੱਚ ਨਾਮ ਵਸ ਜਾਵੇ। ਇਸ ਕਰਕੇ ਗੁਰ ਸ਼ਬਦੀ, ਗੁਰੂ ਮਹਾਰਾਜ ਸਾਹਿਬ ਜੀ ਦੇ ਸ਼ਬਦ ਦੇ ਨਾਲ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਸ਼ਬਦ ਨੂੰ ਧਾਰਨ ਕਰ ਲਿਆ, ਕਮਲ ਵਿਗਾਸਿਆ, ਗੁਰਮੁਖੋ ਉਹਨਾਂ ਦਾ ਹਿਰਦਾ ਰੂਹ ਹਿਰਦੇ ਰੂਪ ਜਿਹੜਾ ਕਮਲ ਹੈ ਨਾ, ਉਹ ਖਿੜ ਗਿਆ। ਇਹ ਹਰ ਰਸ ਬੀਜਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਰਸ ਹੈ ਨਾ, ਉਸ ਰਸ ਨੂੰ ਲਗਾਤਾਰ ਪੀਣਾ ਕਰ।
ਗੁਰ ਸ਼ਬਦੀ ਕਮਲ ਵਿਗਾਸਿਆ, ਇਹ ਹਰ ਰਸ ਬੀਜਾ, ਆਵਣ ਜਾਣਾ ਠਾਕਿਆ, ਸੁਖ ਸਹਿਜ ਸਵੀਜਾ।
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਹਨਾਂ ਜੀਵਾਂ ਦਾ ਸੰਸਾਰ ਤੇ ਆਉਣਾ ਤੇ ਜਾਣਾ, ਕਹਿੰਦੇ ਆਉਣਾ ਤੇ ਜਾਣਾ ਉਹਨਾਂ ਸੰਸਾਰ ਤੇ ਠਾਕਿਆ, ਰੁਕ ਗਿਆ, ਸੁਖ ਸਹਿਜ ਸਵੀਜਾ। ਜਿਹੜੇ ਗੁਰਮੁਖ ਪਿਆਰਿਓ ਸਹਿਜ ਅਵਸਥਾ ਦੇ ਵਿੱਚ, ਸਹਿਜ ਕੀ ਗਿਆਨ ਅਵਸਥਾ ਦੇ ਵਿੱਚ, ਜਿਨ੍ਹਾਂ ਨੇ ਸੁਖ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਪ੍ਰਾਪਤ ਕਰਕੇ ਸ੍ਰਿਸ਼ਟ ਸੁਖ ਦੀ ਪ੍ਰਾਪਤੀ ਕਰ ਲਈ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਉਹਨਾਂ ਨੇ ਸਹਿਜ ਗਿਆਨ ਦੀ ਪ੍ਰਾਪਤੀ ਕਰ ਲਈ ਹੈ।
ਲੋਕ ਮਹੱਲਾ ਪਹਿਲਾ, ਨਾ ਮੈਲਾ ਨਾ ਧੁੰਦਲਾ, ਨਾ ਭਗਵਾਨ ਨਾ ਕੱਚ।
ਹੁਣ ਸਤਿਗੁਰੂ ਮਹਾਰਾਜ ਸਾਹਿਬ ਜੀ ਅੱਗੇ ਸਲੋਕ ਦੇ ਰਾਹੀਂ ਪਹਿਲੇ ਪਾਤਸ਼ਾਹ ਉਪਦੇਸ਼ ਦਿੰਦੇ ਨੇ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਜਿਨ੍ਹਾਂ ਨੇ ਮਾਲਕ ਵਾਹਿਗੁਰੂ ਦੇ ਨਾਮ ਨੂੰ ਜਪ ਲਿਆ, ਨਾ ਮੈਲਾ ਗੁਰਮੁਖ ਪਿਆਰਿਓ ਉਹਨਾਂ ਨੂੰ ਕੋਈ ਕੀ ਹੈ ਤਮੋ ਗੁਣ ਨਹੀਂ ਹੈ, ਇਸ ਕਰਕੇ ਨਾ ਧੁੰਦਲਾ ਤੇ ਗੁਰਸਿੱਖੋ ਉਹਨਾਂ ਨੂੰ ਕੋਈ ਰਜੋ ਗੁਣ ਵੀ ਨਹੀਂ ਹੈ ਨਾ ਭਗਵਾ, ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕੋਈ ਸਤੋ ਗੁਣ ਵੀ ਨਹੀਂ ਤੇ ਨਾ ਕੱਚ ਨਾ ਹੀ ਕੋਈ ਗੁਰਮੁਖੋ ਉਹਨਾਂ ਨੂੰ ਕੋਈ ਮਿਸ਼ਰਤ ਰੰਗ ਆਦਿਕ ਲੱਗਾ। ਇਸੇ ਪ੍ਰਕਾਰ ਹੀ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਜਿਨ੍ਹਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਕੀਤੀ ਹੈ ਨਾ ਉਹ ਮੈਲੇ ਨੇ ਨਾ ਧੁੰਦਲੇ ਨੇ ਨਾ ਭਗਵੇ ਨੇ ਤੇ ਨਾ ਹੀ ਉਹ ਮਨੁੱਖ ਕੱਚੇ ਹਨ।
ਨਾਨਕ ਲਾਲੋ ਲਾਲ ਹੈ ਸੱਚਾ ਰਤਾ ਸੱਚ।
ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਨਾਮ ਦੇ ਵਿਚ ਰਤੇ ਗਏ ਨੇ, ਨਾਨਕ ਲਾਲੋ ਲਾਲ ਹੈ, ਉਹ ਮਾਲਕ ਵਾਹਿਗੁਰੂ ਦੇ ਨਾਮ ਦੇ ਵਿਚ ਲਾਲ ਹੋ ਗਏ। ਜਿਹੜਾ ਮਾਲਕ ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਦਾ ਰੰਗ ਜੀਵ ਨੂੰ ਗੁਰਮੁਖ ਪਿਆਰਿਓ, ਜੋ ਕਿ ਐਸਾ ਜਿਹੜੇ ਜੀਵ ਨੂੰ ਮਜੀਠੜਾ ਰੰਗ ਪ੍ਰਾਪਤ ਹੋ ਜਾਵੇ, ਮਜੀਠੜਾ ਰੰਗ ਸ੍ਰਿਸ਼ਟ ਰੰਗ ਪੱਕਾ ਰੰਗ ਜਿਹੜਾ ਲਾਲ ਹੈ, ਇਸ ਕਰਕੇ ਉਹ ਲਾਲ ਰੰਗ ਗੁਰਸਿੱਖਾਂ ਨੇ ਪ੍ਰਾਪਤ ਕਰ ਲਿਆ ਸੱਚਾ ਰਤਾ ਸੱਚ। ਤੇ ਉਹ ਜਿਹੜੇ ਜੀਵ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਸੱਚੇ ਨਾਮ ਦੇ ਵਿਚ ਰਤੇ ਗਏ ਹਨ।
ਮਹੱਲਾ ਤੀਜਾ ਸਹਿਜ ਵਨਸਪਤ ਫੁੱਲ ਫਲ ਭਵਰ ਵਸੈ ਭੈ ਖੰਡ।
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਤੀਸਰੇ ਪਾਤਸ਼ਾਹ ਉਪਦੇਸ਼ ਬਖਸ਼ਦੇ ਨੇ ਸਹਿਜ ਵਨਸਪਤ। ਸਹਿਜ ਕੀ ਹੈ? ਸ਼ਾਂਤਮਈ ਮਹਾਤਮਾ ਜਿਹੜੇ ਮਹਾਂਪੁਰਖ ਹਨ। ਵਨਸਪਤ ਗੁਰਮੁਖੋ ਵਨਸਪਤੀ ਦੀ ਨਿਆਈ, ਜਿਸ ਤਰੀਕੇ ਦੇ ਨਾਲ ਐਸੇ ਵਨਸਪਤੀ ਦੇ ਰੂਪ ਹਨ ਜਿਹੜੇ ਸ਼ਾਂਤ ਰੂਪ ਮਹਾਤਮਾ ਨੇ, ਜਿਨ੍ਹਾਂ ਦੇ ਵਿਚ ਫਲ ਫੁੱਲ, ਜਿਨ੍ਹਾਂ ਦੇ ਵਿਚ ਗੁਰਮੁਖ ਪਿਆਰਿਓ ਫਲ ਕੀ ਹੈ? ਧਰਮ ਰੂਪ ਫਲ ਹੈ। ਫੁੱਲ ਕੀ ਹੈ? ਗਿਆਨ ਰੂਪ ਫੁੱਲ ਹੈ। ਤੇ ਭਵਰ ਵਸੈ ਭੈ ਖੰਡ, ਤੇ ਗੁਰਸਿੱਖੋ ਜਿਹੜੇ ਇਹੋ ਜੇ ਭਵਰ ਰੂਪ ਜਿਹੜੇ ਜਗਿਆਸੂ ਐਸੇ ਤਤ ਬੇਤੇ ਮਹਾਤਮਾ ਮਹਾਂਪੁਰਖਾਂ ਸ਼ਾਂਤ ਰੂਪ ਜਿਹੜੇ ਵਨਸਪਤੀ ਇਹੋ ਜੇ ਮਹਾਂਪੁਰਖਾਂ ਨਾ ਜਿਹੜੇ ਉਹਨਾਂ ਦੇ ਨਾਲ ਵਸਦੇ ਨੇ ਭੈ ਖੰਡ ਗੁਰਮੁਖ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਭੈ ਨਹੀਂ, ਉਹਨਾਂ ਦੇ ਸਾਰੇ ਪ੍ਰਕਾਰ ਦੇ ਭੈ ਜਿਹੜੇ ਨਾਸ ਹੋ ਗਏ ਹਨ।
ਨਾਨਕ ਤਰਵਰ ਇਕ ਹੈ ਇਕ ਫੁੱਲ ਤਰੰਗ।
ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰਸਿੱਖੋ ਜਿਸ ਪ੍ਰਕਾਰ ਨਾਨਕ ਤਰਵਰ ਏਕ ਹੈ, ਜਿਸ ਤਰ੍ਹਾਂ ਇਕ ਬ੍ਰਿਕਸ਼ ਹੁੰਦਾ ਨਾ, ਬ੍ਰਿਕਸ਼ ਦਰਖਤ ਹੁੰਦਾ, ਇਸੇ ਪ੍ਰਕਾਰ ਹੀ ਗੁਰਮੁਖੋ ਜਿੱਦਾਂ ਬ੍ਰਿਕਸ਼ ਨੂੰ ਫਲ ਲੱਗਦੇ ਨੇ, ਫੁੱਲ ਲੱਗਦੇ ਨੇ ਤੇ ਭੌਰੇ ਆਣ ਕਰਕੇ ਬੈਠਦੇ ਨੇ ਉੱਥੇ, ਇਸੇ ਪ੍ਰਕਾਰ ਹੀ ਜਿਹੜਾ ਗੁਰਸਿੱਖੋ ਪਰਮੇਸ਼ਰ ਹੈ ਨਾ ਮਾਲਕ ਵਾਹਿਗੁਰੂ, ਉਹ ਇੱਕ ਦਰਖਤ ਦੀ ਨਿਆਈ ਹੈ। ਤੇ ਜਿਸ ਮਾਲਕ ਵਾਹਿਗੁਰੂ ਜਿਹੜਾ ਇੱਕੋ ਦਰਖਤ ਦੀ ਨਿਆਈ ਹੈ ਇੱਕ ਫੁੱਲ, ਜਿਸ ਪਰਮੇਸ਼ਰ ਵਾਹਿਗੁਰੂ ਨੂੰ ਗੁਰਮੁਖ ਧਰਮ ਰੂਪੀ ਗਿਆਨ ਰੂਪੀ ਫੁੱਲ ਲੱਗਾ, ਤੇ ਇਸੇ ਪ੍ਰਕਾਰ ਹੀ ਤੇ ਭਿਰੰਗ ਗੁਰਮੁਖੋ ਜਿਹੜੇ ਭੌਰਿਆਂ ਰੂਪੀ ਜਿਹੜੇ ਭਿਰੰਗ ਹਨ, ਉਹ ਜਿਹੜੇ ਜਗਿਆਸੂ ਤਦ ਬਿਤੇ ਮਹਾਂਪੁਰਖ, ਇਸ ਤਰੀਕੇ ਦੇ ਨਾਲ ਹੀ ਨਾਨਕ ਤਰਵਰ ਏਕ ਹੈ ਇੱਕੋ ਫੁੱਲ ਭਿਰੰਗ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਇੱਕ ਪਰਮੇਸ਼ਰ ਵਾਹਿਗੁਰੂ ਤਰਵਰ ਦੀ ਨਿਆਈ, ਦਰਖਤ ਦੀ ਨਿਆਈ ਹੈ, ਤੇ ਇੱਕੋ ਫੁੱਲ ਰੂਪੀ ਤੇ ਭਿਰੰਗ ਜਿਹੜਾ ਪਰਮੇਸ਼ਰ ਵਾਹਿਗੁਰੂ ਆਪ ਹੀ ਫੁੱਲ ਰੂਪ ਹੋ ਰਿਹਾ, ਆਪ ਹੀ ਭੌਰਾ ਰੂਪ ਹੋ ਕਰਕੇ ਸਾਰਿਆਂ ਦੇ ਵਿਚ ਵਿਆਪਕ ਹੋ ਰਿਹਾ ਹੈ।
ਪੌੜੀ ਜੋ ਜਨ ਲੁਜੈ ਮਨ ਸਿਓ ਸੇ ਸੂਰੇ ਪ੍ਰਧਾਨਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਹੋਏ ਸਾਨੂੰ ਸਮਝਾਉਂਦੇ ਨੇ, ਗੁਰੂ ਪਾਤਸ਼ਾਹ ਮਹਾਰਾਜ ਉਪਦੇਸ਼ ਦਿੰਦੇ ਨੇ ਕਿ ਜੋ ਜਨ ਲੁਜੈ ਮਨ ਸਿਓ, ਜਿਹੜੇ ਜਨ ਜਿਹੜੇ ਜਗਿਆਸੂ ਮਨ ਦੇ ਨਾਲ ਲੂਝਦੇ ਨੇ, ਮਨ ਨੂੰ ਗੁਰਮੁਖ ਪਿਆਰਿਓ ਜਿੱਤਦੇ ਹਨ, ਸਤਿਗੁਰੂ ਸਾਹਿਬ ਜੀ ਕਹਿੰਦੇ ਗੁਰਸਿੱਖੋ ਤੇ ਪੂਰੇ ਸੇ ਸੂਰੇ ਪ੍ਰਧਾਨਾ, ਉਹਨਾਂ ਨੂੰ ਸ੍ਰਿਸ਼ਟ ਸੂਰਮੇ ਜਾਣਨਾ ਕਰੋ। ਉਹ ਪ੍ਰਧਾਨ ਨੇ ਜਿਹੜੇ ਲੂਝਦੇ ਨੇ ਮਨ ਦੇ ਨਾਲ, ਜਿਹੜੇ ਵੈਰੀਆਂ ਦੇ ਨਾਲ ਲੜਦੇ ਨੇ, ਵੈਰੀ ਕਿਹੜੇ ਨੇ? ਇਸ ਦੇਹੀ ਅੰਦਰ ਪੰਜ ਚੋਰ ਵਸਦਾ ਹੈ, ਕਾਮ ਕ੍ਰੋਧ ਮੋਹ ਲੋਭ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨਹੀਂ ਬੂਝੈ ਕੋਈ ਨਾ ਸੁਣੈ ਪੁਕਾਰਾ। ਸਾਡੀ ਇਸ ਦੇਹੀ ਦੇ ਅੰਦਰ ਜਿਹੜੇ ਪੰਜ ਚੋਰ ਵਸਦੇ ਨੇ, ਪੰਜ ਚੋਰ ਉਹ ਕਿਹੜੇ ਨੇ? ਕਾਮ ਤੇ ਕ੍ਰੋਧ ਮੋਹ ਲੋਭ ਅਹੰਕਾਰ ਰੂਪ ਗੁਰਮੁਖ ਪਿਆਰਿਓ, ਇਹ ਸਾਡੇ ਵੈਰੀ ਨੇ। ਇਸ ਕਰਕੇ ਇਹ ਸਾਡੇ ਸ਼ੁਭ ਗੁਣਾਂ ਨੂੰ ਲੁੱਟੀ ਤੁਰੀ ਜਾ ਰਹੇ ਨੇ, ਜਿਹੜੇ ਸ਼ੁਭ ਗੁਣ ਹਨ ਉਹਨਾਂ ਲੁੱਟੀ ਜਾ ਰਹੇ ਨੇ। ਤੇ ਗੁਰਮੁਖੋ ਮਨਮੁਖ ਨਹੀਂ ਬੂਝਿਆ, ਜਿਹੜਾ ਮਨਮੁਖ ਉਹ ਤੇ ਜਾਣਦਾ ਹੀ ਨਹੀਂ, ਤੇ ਬਾਅਦ ਦੇ ਵਿਚ ਉਸ ਮਨਮੁਖ ਦੀ ਕਿਤੇ ਪੁਕਾਰ ਨਹੀਂ ਸੁਣੀ ਜਾਂਦੀ, ਉਹ ਜਾਣਦਾ ਹੀ ਨਹੀਂ ਮਨਮੁਖ ਪੁਰਸ਼। ਇਸ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਜੋ ਜਨ ਲੂਝੈ ਮਨੈ ਸਿਓ। ਜਿਹੜੇ ਗੁਰਮੁਖ ਪਿਆਰਿਓ ਇਸ ਪ੍ਰਕਾਰ ਆਪਣੇ ਮਨ ਦੇ ਨਾਲ ਆਪਣੇ ਵੈਰੀਆਂ ਦੇ ਨਾਲ ਇਹਨਾਂ ਪੰਜਾਂ ਦੇ ਨਾਲ ਲੜਦੇ ਨੇ, ਸਤਿਗੁਰੂ ਸਾਹਿਬ ਜੀ ਕਹਿੰਦੇ ਸੇ ਸੂਰੇ ਪ੍ਰਧਾਨਾ, ਗੁਰਮੁਖੋ ਉਹੀ ਸ੍ਰਿਟ ਸੂਰਮੇ ਤੇ ਪ੍ਰਧਾਨ ਹਨ।
ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆਪ ਪਛਾਣਾ।
ਤੇ ਗੁਰੂ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਹੋਏ ਸਾਨੂੰ ਸਮਝਾਉਂਦੇ ਨੇ ਹਰ ਸੇਤੀ ਸਦਾ ਮਿਲ ਰਹੇ। ਗੁਰੂ ਸਾਹਿਬ ਕਹਿੰਦੇ ਉਹ ਗੁਰਸਿੱਖ ਸਦਾ ਹੀ ਉਹ ਪਰਮੇਸ਼ਰ ਵਾਹਿਗੁਰੂ ਦੇ ਵਿਚ ਮਿਲੇ ਹੋਏ ਹਨ ਜਿੰਨੀ ਆਪ ਪਛਾਣਾ, ਜਿਨ੍ਹਾਂ ਨੇ ਆਪਣੇ ਆਪ ਦੀ ਪਛਾਣ ਕਰ ਲਈ ਕਿ ਮੈਂ ਕਿੱਥੋਂ ਆਇਆ, ਕਿੱਥੇ ਜਾਣਾ ਹੈ, ਸੰਸਾਰ ਤੇ ਆਇਆ ਕੀ ਕਰਨ ਹੈ। ਇਸ ਤਰੀਕੇ ਦੇ ਨਾਲ ਆਪਣੇ ਆਪ ਦੀ ਪਹਿਚਾਣ ਹੁੰਦੀ ਹੈ। ਜਦੋਂ ਇਹ ਪਹਿਚਾਣ ਹੋ ਗਈ ਨਾ ਗੁਰਮੁਖ ਪਿਆਰਿਓ, ਅਸੀਂ ਆਏ ਕੀ ਕਰਨ, ਅਸੀਂ ਪਰਮੇਸ਼ਰ ਦੇ ਨਾਮ ਨੂੰ ਜਪਣ ਵਾਸਤੇ। ਇਸ ਕਰਕੇ ਜਦੋਂ ਇਹ ਸਾਨੂੰ ਪਤਾ ਲੱਗ ਗਿਆ ਤੇ ਜਿਹੜੇ ਗੁਰਸਿੱਖ ਫਿਰ ਇਸ ਪ੍ਰਕਾਰ ਗੁਰਮੁਖ ਪਿਆਰਿਓ ਪਰਮੇਸ਼ਰ ਦੇ ਨਾਮ ਨੂੰ ਜਪਣ ਲੱਗ ਪਏ ਨੇ ਤੇ ਗੁਰੂ ਮਹਾਰਾਜ ਸਾਹਿਬ ਕਹਿੰਦੇ ਹਰ ਸੇਤੀ ਸਦਾ ਮਿਲ ਰਹੇ। ਗੁਰਸਿੱਖੋ ਉਹ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਲ ਸਦਾ ਹੀ ਮਿਲੇ ਹੋਏ ਹਨ, ਹਰ ਵੇਲੇ ਉਹ ਪਰਮੇਸ਼ਰ ਦੇ ਨਾਮ ਨੂੰ ਜਪਦੇ ਨੇ। ਇਸ ਕਰਕੇ ਜਿਨੀ ਆਪ ਪਛਾਣਾ ਫਿਰ ਉਹਨਾਂ ਨੇ ਆਪਣੇ ਆਪ ਦੀ ਪਹਿਚਾਣ ਕਰ ਲਈ ਹੈ।
ਗਿਆਨੀਆਂ ਕਾ ਇਹੋ ਮਹੱਤ ਹੈ ਮਨ ਮਾਹੀ ਸਮਾਨਾ।
ਹੁਣ ਜਿਹੜੇ ਗਿਆਨੀ ਨੇ, ਜਿਨ੍ਹਾਂ ਨੇ ਗਿਆਨ ਧਾਰਨ ਕਰ ਲਿਆ, ਜਿਨ੍ਹਾਂ ਨੇ ਸ੍ਰੇਸ਼ਟ ਪਰਮੇਸ਼ਰ ਵਾਹਿਗੁਰੂ ਦੇ ਨਾਮ ਦਾ ਗਿਆਨ ਧਾਰਨ ਕੀਤਾ, ਜਿਨ੍ਹਾਂ ਨੇ ਗੁਰਮੁਖੋ ਪਰਮੇਸ਼ਰ ਦੀ ਪ੍ਰਾਪਤੀ ਦਾ ਗਿਆਨ ਧਾਰਨ ਕੀਤਾ, ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗਿਆਨੀਆਂ ਕਾ ਇਹੋ ਮਹੱਤ ਹੈ। ਕਹਿੰਦੇ ਉਹਨਾਂ ਦਾ ਇੱਕ ਮਰਤਬਾ ਏ ਗਿਆਨੀਆਂ ਪੁਰਖਾਂ ਦਾ ਕੀ ਹੈ। ਸਤਿਗੁਰੂ ਸਾਹਿਬ ਕਹਿੰਦੇ ਮਨ ਮਾਹੇ ਸਮਾਨਾ, ਕਹਿੰਦੇ ਉਹ ਮਨ ਦੇ ਵਿਚ ਕੀ ਜਾਣਦੇ ਨੇ, ਮਨ ਮਾਹੇ ਸਮਾਨਾ, ਉਹਨਾਂ ਦੇ ਮਨ ਦੇ ਵਿਚ ਪਰਮੇਸ਼ਰ ਵਾਹਿਗੁਰੂ ਸਮਾਇਆ ਹੋਇਆ, ਉਹਨਾਂ ਨੇ ਮਾਲਕ ਵਾਹਿਗੁਰੂ ਦੇ ਨਾਮ ਨੂੰ ਆਪਣੇ ਮਨ ਦੇ ਨਾਲ ਜੋੜਿਆ ਹੋਇਆ, ਹਰ ਵੇਲੇ ਗੁਰਮੁਖੋ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਜਪਦੇ ਹਨ।
ਹਰ ਜੀਉ ਕਾ ਮਹਿਲ ਪਾਇਆ ਸੱਚ ਲਾਏ ਧਿਆਨਾ।
ਤੇ ਹਰ ਜੀਉ ਕਾ ਮਹਿਲ ਪਾਇਆ, ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਦਾ ਮਹਿਲ ਸਰੂਪ ਹੈ ਨਾ ਗੁਰਮੁਖੋ, ਉਹਨਾਂ ਨੇ ਉਸ ਮਹਿਲ ਦੀ ਮਹੱਲ ਦੀ ਪ੍ਰਾਪਤੀ ਕਰ ਲਈ ਹੈ, ਉਹ ਪਰਮੇਸ਼ਰ ਦੇ ਵਿਚ ਭੇਦ ਹੋ ਗਏ ਨੇ, ਸੱਚ ਲਾਏ ਧਿਆਨਾ, ਹੁਣ ਉਹ ਸਦਾ ਹੀ ਸੱਚ ਨੂੰ ਸੱਚ ਦੇ ਨਾਲ ਧਿਆਨ ਲਗਾਉਂਦੇ। ਜਿਹੜਾ ਧਿਆਨ ਲਗਾਉਣਾ ਨਾ ਧਿਆਨ ਗੁਰਮੁਖੋ ਸਾਡਾ ਧਿਆਨ ਤੇ ਹੋਰ ਨਾ ਬੰਨੇ ਲੱਗਾ ਰਹਿੰਦਾ, ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਗੁਰਸਿੱਖੋ ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਵਿਚ ਨਾਮ ਦੇ ਵਿਚ ਧਿਆਨ ਲਗਾ ਲਿਆ, ਜਿਨ੍ਹਾਂ ਨੇ ਬਿਰਤੀ ਪਰਮੇਸ਼ਰ ਦੇ ਨਾਲ ਜੋੜ ਲਈ, ਉੜਦਿਆਂ ਸਾਰ ਬਹਿੰਦਿਆਂ ਸਾਰ ਸੁੱਤਿਆਂ ਹੋਇਆਂ ਜਿਨ੍ਹਾਂ ਦੀ ਬਿਰਤੀ ਪਰਮੇਸ਼ਰ ਦੇ ਨਾਮ ਦੇ ਨਾਲ ਲੱਗੀ ਰਹਿੰਦੀ ਹੈ, ਜਿਹੜੇ ਹਰ ਵੇਲੇ ਉਸ ਮਾਲਕ ਦੇ ਨਾਮ ਦੇ ਨਾਲ ਧਿਆਨ ਲਗਾ ਕਰਕੇ ਰੱਖਦੇ ਹਨ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਹਰ ਜੀਉ ਕਾ ਮਹਿਲ ਪਾਇਆ, ਉਹਨਾਂ ਨੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰ ਲਈ ਹੈ, ਉਹ ਪਰਮੇਸ਼ਰ ਦੇ ਵਿਚ ਭੇਦ ਹੋ ਗਏ ਹਨ।
ਜਿਨ ਗੁਰ ਪ੍ਰਸਾਦੀ ਮਨ ਜੀਤਿਆ ਜਾਗਤ ਨਹੇ ਜਤਾਨਾ।
ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਹੋਏ ਹੁਣ ਸਾਨੂੰ ਗੁਰਮੁਖੋ ਨਾਲੇ ਸ਼ਬਦ ਦੀ ਸਮਾਪਤੀ ਕਰਦੇ ਨੇ। ਗੁਰੂ ਮਹਾਰਾਜ ਸਾਹਿਬ ਜੀ ਕਹਿੰਦੇ ਗੁਰ ਪ੍ਰਸਾਦੀ ਮਨ ਜੀਤਿਆ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਮਨ ਨੂੰ ਜਿੱਤ ਲਿਆ। ਤੇ ਗੁਰਸਿੱਖੋ ਸਤਿਗੁਰੂ ਸਾਹਿਬ ਜੀ ਕਹਿੰਦੇ ਜਗ ਤਿਨਹਿ ਜਿਤਾਨਾ, ਤੇ ਗੁਰਸਿੱਖੋ ਸਾਰੇ ਜਗਤ ਨੂੰ ਸਮਝ ਲੋ ਉਹਨਾਂ ਨੇ ਜਿੱਤ ਲਿਆ, ਪਰਮੇਸ਼ਰ ਵਾਹਿਗੁਰੂ ਨੇ ਉਹਨਾਂ ਦੇ ਪਾਸੋਂ ਸਾਰਾ ਜਗਤ ਹੀ ਜਿਤਾ ਦਿੱਤਾ, ਜਿਨ੍ਹਾਂ ਨੇ ਉਸ ਗੁਰੂ ਦੀ ਕਿਰਪਾ ਦੇ ਨਾਲ ਰਹਿਮਤ ਦੇ ਨਾਲ ਬਖਸ਼ਿਸ਼ ਦੇ ਨਾਲ ਇਸ ਮਨ ਨੂੰ ਜਿੱਤ ਲਿਆ ਨਾ, ਸਮਝ ਲੋ ਗੁਰਮੁਖੋ ਸਾਰੇ ਜਗਤ ਨੂੰ ਜਿੱਤ ਗਏ। ਗੁਰੂ ਸਾਹਿਬ ਜੀ ਕਹਿੰਦੇ ਹਨ ਜੇਤੂ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜਦੋਂ ਮਨ ਅਸੀਂ ਪਰਮੇਸ਼ਰ ਵਾਹਿਗੁਰੂ ਦਾ ਬਣਾ ਦਿੱਤਾ ਗੁਰਮੁਖੋ, ਸਮਝ ਲੋ ਉਹਨਾਂ ਫਿਰ ਪੁਰਖਾਂ ਨੇ ਉਹਨਾਂ ਜੀਵਾਂ ਨੇ ਸਾਰੇ ਜਗਤ ਨੂੰ ਜਿੱਤ ਲਿਆ, ਸਾਰਾ ਜਗਤ ਉਹਨਾਂ ਦਾ ਬਣ ਜਾਂਦਾ। ਇਹ ਪਾਵਨ ਉਪਦੇਸ਼ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ ਗੁਰਸਿੱਖੋ ਬਖਸ਼ਿਆ। ਦਾਸ ਪਾਸੋਂ ਵਿਚਾਰ ਕਰਦੇ ਆ ਬੇਅੰਤ ਹੀ ਭੁੱਲਾਂ ਹੋਈਆਂ ਹੋਣਗੀਆਂ, ਸਤਿਗੁਰੂ ਸਾਹਿਬ ਤੇ ਗੁਰੂ ਮਹਾਰਾਜ ਸਾਹਿਬ ਜੀ ਦੀ ਗੁਰੂ ਪਿਆਰੀ ਸਾਧ ਸੰਗਤ ਜੀ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਦੇਹੋ ਸੱਜਣ ਆਸਿਸ ਦੀਆਂ ਜੋਹਵਾ ਸਾਹਿਬ ਸਿਓ ਮੇਲ ਲੇਖਾ ਕਤਨਾ ਛੁੱਟੀ ਹੈ ਖਿਨ ਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।